ਸਤਸੰਗ ਜੀ ਭਾਗਾਂ ਵਾਲੇ ਹਾਂ ਸਾਰੇ ਸਤਿਗੁਰ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠ ਕੇ ਕਥਾ ਕੀਰਤਨ ਦਾ ਆਨੰਦ ਮਾਨਣ ਵਾਸਤੇ ਪਹੁੰਚੇ ਹਾਂ। ਜਿਤਨਾ ਕੁ ਸਮਾਂ ਸਤਿਗੁਰੂ ਬਖਸ਼ਦੇ ਨੇ ਇਕਾਗਰਤਾ ਬਣਾਉਣ ਦਾ ਯਤਨ ਕਰੀਏ। ਪੈਣਾ ਦੇ ਚਰਨਾਂ ਚ ਬੇਨਤੀ ਹੈ, ਬਹੁਤ ਆਵਾਜ਼ ਆ ਰਹੀ ਤੁਹਾਡੇ ਪਾਸਿਓਂ, ਪਹਿਰੇਦਾਰ ਬੀਬੀਆਂ ਧਿਆਨ ਦਿਓ, ਇਸ਼ਾਰੇ ਨਾਲ ਲੰਘਾਓ, ਇਸ਼ਾਰੇ ਨਾਲ ਮੱਥਾ ਟਿਕਾਓ, ਆਵਾਜ਼ ਨਾ ਆਵੇ। ਸਾਰੀਆਂ ਬੀਬੀਆਂ ਦੇ ਚਰਨਾਂ ਚ, ਭੈਣਾਂ ਦੇ ਚਰਨਾਂ ਚ ਖਾਸ ਕਰਕੇ ਬੇਨਤੀ। ਆਪਾਂ ਲਾਹਾ ਲੈਣ ਆਏ ਹਾਂ, ਰੌਲਾ ਤੇ ਹਰ ਪਾਸੇ ਪੈ ਰਿਹਾ, ਕੁਝ ਸਮਾਂ ਸਫਲ ਕਰੀਏ। ਤਿੰਨੇ ਹਿੱਸਿਆਂ 'ਚ ਗੱਜ ਕੇ ਬੋਲੋ, ਪਹਿਲੇ ਹਿੱਸੇ 'ਚ ਦਾਸ ਬੋਲੇਗਾ, ਫਿਰ ਸਾਰੇ ਵੀਰ ਭਰਾ, ਫਿਰ ਸਾਰੀਆਂ ਭੈਣਾਂ ਗੱਜ ਕੇ ਪੜਿਓ।
ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਕੁੱਲੇ ਜੀ, ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਕੁੱਲੇ ਜੀ, ਕਰਕੇ ਗੁੱਲੇ ਜੀ, ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੁੱਲੇ ਜੀ, ਕਰਕੇ ਗੁੱਲੇ ਜੀ। ਰੱਖੋ ਰੱਖਣ ਹਾਰ ਦਿਆਲਾ, ਰੱਖੋ ਰੱਖਣ ਹਾਰ ਦਿਆਲਾ, ਰੱਖਣ ਹਾਰ ਦਿਆਲਾ ਨਾਨਕ ਕਰਕੇ ਕੁੱਲੇ ਜੀ,
ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾੜਕ ਤੁਮਰੇ ਧਾਰੇ, ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ, ਕੋਟ ਪੁਰਾਧ ਹਮਾਰੇ ਖੰਡ ਹੋ, ਅਨਕ ਵਿਧੀ ਸਮਝਾਵੋ, ਹਮ ਗਿਆਨ ਅਲਪ ਮਤ ਥੋਰੀ, ਤੁਮੇ ਆਪਣ ਬਿਰਦ ਰਖਾਵੋ, तुमरी शरण तुम्हारी आसा तुम ही सजन सुहेले रखो रखनहार दयाला नानक करके गोले। नानक करके गोले रख लो नानक करके गोले नानक करके गोले नानक करके गोले
नानक करके गोले नानक करके गोले
अपने बना ले बना ले गोले बार बार एहो बेनती सानू अपने बना लई गोले बार बार एहो बेनती शरण तुम्हारी आसा रखन हार
द्यों
पावे त्यों राख दिन सरात हर लाल सत्कार योग गुरु गरीब नवाज धन गुरु ग्रंथ साहिब महाराज जी दे पावन पित्र चरणा विच जुड़ बैठी गुरु प्यारी गुरु सवारी सतगुरां दा खास रूप गुरु खालसा और सत संगत जी सतगुर ने महान बख्शिश कीती है सानू मिल के बैठन दा सुभाग समा बख्शिया। सब तो पहला साहिबे कमाल सतगुरु गुरु गोबिंद सिंह महाराज जी की बख्शिश दोहराओ प्यार नाल फतेह बुलाओ कोई रसना वांझी ना रवे बुलंद आवाज विच सारे आखो जी वाहेगुरु जी का खालसा वाहेगुरु जी की फतेह। सतगुरु जी ने अपनी रहमत दे बख्शिश दे खजाने विचों एक किनका साड़ी झोली विच पाया है
ਜੋ ਮਿਲ ਕੇ ਬੈਠਣ ਦਾ ਸਮਾਂ ਸਾਨੂੰ ਪ੍ਰਾਪਤ ਹੋਇਆ। ਥੋੜ੍ਹੇ ਸਮੇਂ ਤੋਂ ਲਾਹਾ ਲਈਏ। ਸੇਵਾਦਾਰਾਂ ਨੂੰ ਬੇਨਤੀ ਹੈ ਵੀ ਜਿੰਨਾ ਚਿਰ ਦੀਵਾਨ ਚੱਲੇ ਹੁਣ ਲੰਗਰ ਬੰਦ ਕਰ ਦਿੱਤਾ ਜਾਏ। ਜਦੋਂ ਦੀਵਾਨ ਦੀ ਸਮਾਪਤੀ ਹੋਏਗੀ ਉਦੋਂ ਪਹਿਲਾਂ ਦੁਬਾਰਾ ਫਿਰ ਸ਼ੁਰੂ ਕਰ ਦਿਓ। ਕੱਲ੍ਹ ਵੀ ਅਰਜ਼ ਕੀਤੀ ਸੀ ਕਿ ਇੱਕ ਤਾਂ ਇੱਥੇ ਪ੍ਰਸ਼ਾਦੇ ਦਾ ਲੰਗਰ ਚੱਲਦਾ, ਇੱਕ ਗੁਰ ਸ਼ਬਦ ਦਾ ਲੰਗਰ ਚੱਲਦਾ। ਉਹ ਪ੍ਰਸ਼ਾਦਾ ਛੱਕ ਕੇ, ਭੋਜਨ ਛੱਕ ਕੇ ਸਾਡਾ ਤਨ ਤ੍ਰਿਪਤ ਹੋ ਜਾਏਗਾ, ਤੇ ਜਦੋਂ ਸ਼ਬਦ ਦਾ ਲੰਗਰ ਛਕਾਂਗੇ ਨਾ ਆ ਕੇ, ਇਹਦੇ ਨਾਲ ਸਾਡੇ ਮਨ ਨੂੰ ਤ੍ਰਿਪਤੀ ਹੋਏਗੀ। ਮਨ ਦੀ ਸ਼ਾਂਤੀ, ਮਨ ਦਾ ਸੁਖ, ਮਨ ਦਾ ਟਿਕਾ, ਮਨ ਦਾ ਸਰੂਰ ਉਦੋਂ ਹੀ ਪ੍ਰਾਪਤ ਹੋਏਗਾ ਜਦੋਂ ਅਸੀਂ ਗੁਰ ਸ਼ਬਦ ਦਾ ਲੰਗਰ ਛਕਾਂਗੇ। ਇਸ ਪਾਸੇ ਵੱਲ ਬਹੁਤ ਘੱਟ ਧਿਆਨ ਹੈ। ਪ੍ਰਸ਼ਾਦਾ ਛਕਿਆ, ਮੱਥਾ ਟੇਕਿਆ, ਰੁਮਾਲੇ ਚੜ੍ਹਾਏ, ਦੇਗਾਂ ਕਰਾਈਆਂ, ਪ੍ਰਸ਼ਾਦ ਲਿਆ ਤੇ ਘਰਾਂ ਨੂੰ ਵਾਪਸ ਚਲੇ ਗਏ। ਖਿਮਾ ਕਰਨਾ, ਸਾਡੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਲੰਘ ਜਾਂਦੀ ਆ। ਮੱਥਾ ਟੇਕਣ ਵਾਲਿਆਂ ਦੀ, ਦੇਗ ਲੈਣ ਵਾਲਿਆਂ ਦੀ ਤੇ ਦੇਗਾਂ ਵਰਤਾਉਣ ਵਾਲਿਆਂ ਦੀ, ਪਰ ਜੇ ਮਨ ਦਾ ਸੁੱਖ ਵੇਖਿਆ ਜਾਏ ਤੇ ਕਿਸੇ ਵਿਰਲੇ ਨੂੰ ਹੀ ਮਿਲਦਾ। ਜੀਵਨ ਮੁਕਤ ਕੋਈ ਵਿਰਲਾ ਹੀ ਹੁੰਦਾ, ਜਿਉਂਦੇ ਮੁਕਤ ਹੋ ਜਾਣਾ। ਯਾਦ ਰੱਖਣਾ ਗੁਰਮੁਖੋ, ਸਿੱਖ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਬਾਣੀ ਪੜ੍ਹੋ, ਸਿੱਖ ਇਤਿਹਾਸ ਪੜ੍ਹੋ, ਤੁਸੀਂ ਹੈਰਾਨ ਹੋ ਜਾਓਗੇ। ਸਿੱਖ ਨੂੰ ਕਿਤੇ ਮੁਕਤੀ ਦਾ ਲਾਲਚ ਦਿੱਤਾ ਹੀ ਨਹੀਂ ਸਤਿਗੁਰਾਂ ਨੇ। ਕਿਤੇ ਵੀ ਇਹ ਨਹੀਂ ਆਖਿਆ ਕਿ ਤੂੰ ਮੁਕਤ ਹੋ ਜਾਏਗਾ ਨਾਮ ਜਪ। ਮਰਨ ਤੋਂ ਬਾਅਦ ਦੀ ਮੁਕਤੀ ਦੀ ਗੱਲ, ਖਿਮਾ ਕਰਨਾ, ਸਭ ਸਰਬ ਧਰਮ ਸਤਿਕਾਰਯੋਗ ਹਨ। ਕਈ ਧਰਮਾਂ ਵਿੱਚ ਮਰਨ ਤੋਂ ਬਾਅਦ ਦੀਆਂ ਸਵਰਗਾਂ ਦੀ ਗੱਲ ਕੀਤੀ ਗਈ, ਕਈ ਧਰਮਾਂ ਵਿੱਚ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਕੀਤੀ ਗਈ ਹੈ, ਪਰ ਸਿੱਖ ਧਰਮ ਦੇ ਵਿੱਚ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਮਰਨ ਤੋਂ ਬਾਅਦ ਮੁਕਤੀ ਕਿੰਨੇ ਵੇਖੀ ਹੈ, ਆਨੰਦ ਤੇ ਫਿਰ ਤੂੰ ਜਿਉਂਦਾ ਮੁਕਤ ਹੋ ਜਾ, ਜਿਉਂਦਾ ਮੁਕਤ ਹੋ। ਗੁਰਬਾਣੀ ਪੜ੍ਹ, ਗੁਰ ਸ਼ਬਦ ਦੀ ਵਿਚਾਰ ਕਰ, ਸਿੱਖ ਇਤਿਹਾਸ ਪੜ੍ਹ। ਆਪਣਾ ਜੋ ਵਿਰਸਾ ਹੈ, ਇਤਿਹਾਸ ਹੈ, ਇਹਦੇ ਤੋਂ ਜਾਣੂ ਹੋ, ਰੰਗਿਆਂ ਹੋਇਆਂ ਦੀ ਸੰਗਤ ਕਰ ਤੇ ਜਿਉਂਦਾ ਮੁਕਤ ਹੋ। ਫਿਰ ਮਰਨ ਤੋਂ ਬਾਅਦ ਵੀ ਤੇਰੀ ਮੁਕਤੀ ਪੱਕੀ ਏ। ਭਲਿਆ ਅਗਰ ਤੂੰ ਜਿਉਂਦਾ ਹੋਇਆ ਇਹ ਕੰਮਾਂ ਮਾਇਆ ਵਿੱਚ ਫਸਿਆ ਰਿਹਾ, ਜਿਉਂਦਾ ਹੋਇਆ ਜੇ ਤੂੰ ਮੋਹ ਤੋਂ ਮੁਕਤ ਨਾ ਹੋ ਸਕਿਆ ਤੇ ਮਤ ਜਾਣੀ ਤੂੰ ਮਰਨ ਤੋਂ ਬਾਅਦ ਮੁਕਤ ਹੋ ਜਾਏਗਾ। ਜਿਉਂਦੇ ਮੁਕਤ ਹੋਵੋ। ਹੁਣ ਤੁਸੀਂ ਹੈਰਾਨ ਹੋਵੋਗੇ ਵੀ ਜਿਉਂਦਿਆਂ ਮੁਕਤੀ ਕਿਵੇਂ ਪਾਈ ਜਾਂਦੀ, ਇਹ ਔਖਾ ਕੰਮ ਹੈ। ਅਸੀਂ ਮੁਕਤ ਕਿਵੇਂ ਹੋਈਏ, ਕੀ ਇਹਦਾ ਮਤਲਬ ਇਹ ਵੀ ਆਪਣਾ ਘਰ ਬਾਰ ਛੱਡ ਕੇ ਤੇ ਮੁਕਤ ਹੋ ਜਾਈਏ ਬੰਧਨਾਂ ਤੋਂ। ਬੱਚਿਆਂ ਦੇ ਬੰਧਨ ਨੇ, ਧੀਆਂ ਦੇ ਬੰਧਨ ਨੇ, ਪੁੱਤਰਾਂ ਦੇ ਬੰਧਨ ਨੇ, ਇਹਨਾਂ ਨੂੰ ਛੱਡ ਦਈਏ ਮੁਕਤ ਹੋ ਜਾਈਏ? ਨਹੀਂ, ਸੱਚੇ ਪਾਤਸ਼ਾਹ ਕਹਿੰਦੇ ਨੇ ਰਹੇ ਆਪਣੇ ਘਰ ਵਿੱਚ, ਬੱਚਿਆਂ ਵਿੱਚ ਰਹੇ, ਆਪਣੇ ਪੋਤਰਿਆਂ ਨਾਲ ਖੇਡਿਆ ਕਰ, ਪਰਵਰਿਸ਼ ਕਰਿਆ ਕਰ, ਪਸ਼ੂਆਂ ਦੀ ਸੰਭਾਲ ਕਰ, ਖੇਤੀਬਾੜੀ ਸਾਂਭ ਆਪਣੀ, ਨੌਕਰੀ ਕਰ, ਸਭ ਕੁਝ ਜੋ ਕੰਮ ਕਾਰ ਕਰਨਾ ਕਰੀ ਚੱਲ ਚੜ੍ਹਦੀ ਕਲਾ ਨਾਲ, ਪਰ ਤੇਰਾ ਪਿਆਰ ਸਤਿਗੁਰਾਂ ਨਾਲ ਹੋਵੇ, ਤੇਰਾ ਮੋਹ ਗੁਰੂ ਨਾਲ ਹੋਵੇ, ਬੰਧਨਾਂ ਤੋਂ ਮੁਕਤ ਹੋ ਜਾ। ਤੁਸੀਂ ਬੜੇ ਬਜ਼ੁਰਗ ਏਦਾਂ ਦੇ ਵੇਖੇ ਹੋਣਗੇ, ਵੇਖੇ ਨੇ ਪਤਾ ਨਹੀਂ, ਨਹੀਂ ਦਾਸ ਨੇ ਬੜੇ ਵੇਖੇ ਨੇ, ਜਿਹੜੇ ਲੋਕ ਘਰਾਂ 'ਚ ਜਾਈਦਾ ਮਿਲਦੇ ਰਹੀਦਾ। ਕਈ ਬੰਦੇ ਏਦਾਂ ਦੇ ਮਿਲਣਗੇ ਜਿਹੜੇ ਕਹਿਣਗੇ ਬਾਬਾ ਜੀ ਪੋਤਰੇ ਵੀ ਹੈਗੇ ਨੇ, ਦੋਤਰੇ ਵੀ ਹੈਗੇ ਨੇ, ਪੁੱਤ ਵੀ ਵਿਆਹ ਲਏ ਨੇ, ਧੀਆਂ ਵੀ ਵਿਆਹ ਲਈਆਂ ਨੇ, ਹੁਣ ਘਰ ਵੀ ਬਣ ਗਿਆ, ਜ਼ਮੀਨ ਵੀ, ਸਭ ਕੁਝ, ਬੱਚੇ ਮੇਰੇ ਆਪੋ ਆਪਣੀ ਜਗ੍ਹਾ ਤੇ ਸੈੱਟ ਹੋ ਗਏ ਨੇ, ਬਸ ਮੈਨੂੰ ਤੇ ਏਦਾਂ ਕਰੋ, ਜਾਂ ਤੇ ਗੁਰੂ ਘਰ ਦੀ ਸੇਵਾ ਚਲਾ ਦਿਓ, ਜਾਂ ਫਿਰ ਏਦਾਂ ਦੀ ਜੁਗਤੀ ਮੈਨੂੰ ਦੱਸੋ ਕਿ ਮੈਂ ਨਾਮ ਹੀ ਜਪਦਾ ਰਹਾਂ, ਮੈਂ ਹੁਣ ਇਹਨਾਂ ਤੋਂ ਕੀ ਲੈਣਾ। ਜਿਉਂਦਾ ਮੁਕਤ ਉਹ ਬੰਦਾ, ਉਹ ਮੁਕਤ ਰਹਿ ਤੇ ਘਰ ਵਿੱਚ ਹੀ ਰਿਹਾ, ਪਰ ਬਸ ਆਪਣਾ ਸਿਮਰਨ ਭਜਨ ਕਰਦਾ। ਜੇ ਘਾਟਾ ਪੈ ਗਿਆ ਬੱਚਿਆਂ ਨੂੰ ਫਿਕਰ, ਜੇ ਵਾਧਾ ਹੋ ਗਿਆ ਤੇ ਬੱਚਿਆਂ ਨੂੰ ਖੁਸ਼ੀ ਹੈ, ਬਾਪੂ ਨੂੰ ਕੋਈ ਖੁਸ਼ੀ ਨਹੀਂ। ਬਾਪੂ ਕਹਿੰਦਾ ਠੀਕ ਆ ਬੱਚੇ, ਉਹ ਤੁਹਾਡੇ ਹੱਥ ਹੈ, ਹੁਣ ਵੱਧ ਵਾਧ ਹੋ ਗਈ, ਆਪਾਂ ਤੇ ਦੋ ਰੋਟੀਆਂ ਖਾਣੀਆਂ ਨੇ, ਤੁਸੀਂ ਆਪੇ ਹੀ ਬਣਾਈ ਚੱਲੋ ਸਭ ਕੁਛ। ਤੇ ਜੇ ਘਾਟਾ ਪੈ ਗਿਆ ਤੇ ਬਾਪੂ ਰੋਂਦਾ ਨਹੀਂ, ਉਹ ਬਸ ਆਪਣੀ ਮਾਲਾ ਵੱਲ ਹੀ ਧਿਆਨ ਦਿੰਦਾ, ਬੱਚੇ ਉਹ ਘਾਟੇ ਵਾਧੇ ਬਣੇ ਆਏ ਨੇ, ਦੁੱਖਾਂ ਸੁੱਖਾਂ ਦਾ ਨਾ ਜ਼ਿੰਦਗੀ ਹੈ, ਮੈਂ ਬੜੇ ਦੁੱਖ ਸੁੱਖ ਵੇਖੇ ਨੇ ਆਪਣੇ ਜੀਵਨ ਦੌਰਾਨ, ਬਸ ਸਿਮਰਨ ਕਰੀ ਚੱਲੋ।
ਬੰਦਗੀ ਕਰੋ, ਜੁੜੇ ਰਹੋ, ਆਪਾਂ ਤੇ ਆਪਣਾ ਭਜਨ ਹੀ ਕਰਨਾ ਬਸ, ਠੀਕ ਹੈ। ਇਦਾਂ ਦੇ ਬਜ਼ੁਰਗ ਤੁਹਾਨੂੰ ਮਿਲਣਗੇ, ਪਰ ਮਿਲਣਗੇ ਉਂਗਲਾਂ ਤੇ ਗਿਣੇ ਜਾਣ ਵਾਲੇ ਬਹੁਤੇ ਨਹੀਂ। ਇੱਕ ਪਿੰਡ ਵਿੱਚ ਇੱਕ ਅੱਧਾ ਹੀ ਲੱਭੇਗਾ ਇਹੋ ਜਿਹਾ, ਜਿਹੜਾ ਆਖੇ ਮੈਂ ਤੇ ਭਜਨ ਹੀ ਕਰਨਾ ਬਸ। ਇਹ ਖਿਡੌਣੇ ਨੇ ਸਾਨੂੰ ਦਿੱਤੇ ਰੱਬ ਨੇ। ਵੇਖੋ ਪਿਆਰਿਓ, ਨਿੱਕੀਆਂ ਨਿੱਕੀਆਂ ਗੱਲਾਂ ਚੋਂ ਗਿਆਨ ਮਿਲਦਾ। ਅਸੀਂ ਜਦੋਂ ਨਿੱਕੇ ਨਿੱਕੇ ਸਾਂ ਸਾਰੇ, ਸਾਨੂੰ ਵੀ ਖੇਡਣ ਵਾਸਤੇ ਖਿਡੌਣੇ ਮਿਲੇ ਸਨ, ਜਿਹੜੇ ਅੱਜ 17-17 ਸਾਲਾਂ ਦੇ ਹੋ ਗਏ ਨੇ, ਇਹਨਾਂ ਨੂੰ ਵੀ ਖੇਡਣ ਵਾਸਤੇ ਖਿਡੌਣੇ ਮਿਲੇ ਸਨ। ਬੀਬੀਆਂ ਆਪਣੇ ਬੱਚਿਆਂ ਨੂੰ ਖੇਡਣ ਵਾਸਤੇ ਖਿਡੌਣੇ ਦਿੰਦੀਆਂ ਨੇ। ਖਿਡੌਣੇ ਦਾ ਮਤਲਬ ਕੀ ਹੁੰਦਾ? ਮਾਂ ਕਹਿੰਦੀ ਹੈ ਬੱਚਾ ਮੈਨੂੰ ਥੋੜ੍ਹੇ ਚਿਰ ਵਾਸਤੇ ਭੁੱਲ ਜਾਏਗਾ, ਮੈਂ ਕੰਮ ਕਾਰ ਕਰ ਲਵਾਂਗੀ, ਖੇਡ ਲੱਗ ਜਾਏਗਾ, ਖਿਡੌਣੇ ਨਾਲ ਖੇਡਦਾ ਰਹੇਗਾ, ਖਿਡੌਣੇ ਨਾਲ ਬੱਚਾ ਖੇਡਦਾ ਰਹੇਗਾ। ਤੇ ਯਾਦ ਰੱਖਣਾ, ਬੱਚਾ 2-3 ਸਾਲਾਂ ਤੱਕ ਤੇ ਖਿਡੌਣਿਆਂ ਨਾਲ ਖੇਡਦਾ, ਜਦੋਂ ਫਿਰ ਉਹ ਥੋੜ੍ਹਾ ਜਿਹਾ ਵੱਡਾ ਹੋ ਜਾਂਦਾ, ਫਿਰ ਉਹ ਖਿਡੌਣਿਆਂ ਦਾ ਖਿਆਲ ਨਹੀਂ ਕਰਦਾ। ਉਹ ਕਹਿੰਦਾ ਮਾਂ ਮੈਨੂੰ ਖਿਡੌਣੇ ਨਹੀਂ, ਮੈਨੂੰ ਤੇ ਤੇਰੀ ਲੋੜ ਹੈ। 6-7 ਸਾਲ ਦਾ ਬੱਚੇ ਨੂੰ ਖਿਡੌਣਾ ਦਿਓ, ਤੁਸੀਂ ਖਿਡੌਣੇ ਨਾਲ ਨਹੀਂ ਚੁੱਪ ਕਰਦਾ, ਉਹਨੂੰ ਮਾਂ ਦੀ ਲੋੜ ਹੈ। ਜਿਹੜਾ ਬੱਚਾ 1 ਸਾਲ ਦਾ 1.5 ਸਾਲ ਦਾ, ਉਹ ਬੱਚਾ ਖਿਡੌਣੇ ਨਾਲ ਖੇਡੇਗਾ ਤੇ ਸਹੀ, ਪਰ 1 ਘੰਟਾ 2 ਘੰਟੇ, ਇਦੋਂ ਵੱਧ ਨਹੀਂ। ਜਦੋਂ ਉਹਨੂੰ ਭੁੱਖ ਲੱਗੇਗੀ ਫਿਰ ਮਾਂ ਮਾਂ ਕਰੇਗਾ, ਮਾਂ ਦੀ ਜ਼ਰੂਰਤ ਹੈ ਬੱਚੇ ਨੂੰ। ਖਿਡੌਣਾ ਤੇ ਇੱਕ ਜ਼ਰੀਆ, ਬੱਚੇ ਨੂੰ ਖੇਡ ਲੱਗ ਜਾਏਗਾ ਥੋੜ੍ਹੇ ਚਿਰ ਵਾਸਤੇ, ਮਾਂ ਭੁੱਲ ਜਾਂਦੀ ਹੈ। ਉਹ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਖੇਡਣ ਵਾਸਤੇ ਇਹ ਖਿਡੌਣੇ ਦਿੱਤੇ ਨੇ ਵੀ ਥੋੜ੍ਹਾ ਕੁ ਚਿਰ ਭੁੱਲ ਜਾਏਗਾ। ਇਹ ਜਾਲ ਹੀ ਇੱਦਾਂ ਦਾ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਜਦੋਂ ਕਹਿੰਦੇ ਮਾਤਾ ਦੇ ਉਧਰ ਵਿੱਚ ਸੀ ਤੇ ਅੰਦਰ ਅਗਨ ਸੀ, ਜਠਰਾ ਅਗਨੀ ਡਾਕਟਰ ਕਹਿੰਦੇ ਨੇ ਜਿਹੜੀ ਮਾਤਾ ਦੇ ਅੰਦਰ ਹੁੰਦੀ ਹੈ, ਉਹ ਜਠਰਾ ਅਗਨੀ ਇੱਦਾਂ ਦੀ ਹੈ ਵੀ ਜੇ ਅੰਦਰ ਪੱਥਰ ਵੀ ਚਲਿਆ ਜਾਵੇ ਉਹ ਵੀ ਸੜ ਜਾਂਦਾ। ਉੱਥੇ ਬੱਚੇ ਦੀ ਰਾਖੀ ਵਾਹਿਗੁਰੂ ਪਰਮੇਸ਼ਰ ਕਰਦਾ। ਅੰਦਰ ਤੇ ਅੱਗ ਸੀ, ਉਸ ਅੱਗ ਤੋਂ ਪਰਮੇਸ਼ਰ ਬਚਾਉਂਦਾ ਹੈ, ਤੇ ਜਦੋਂ ਬੱਚਾ ਸੰਸਾਰ ਵਿੱਚ ਆ ਜਾਂਦਾ ਹੈ ਤੇ ਫਿਰ ਮਾਇਆ ਪੈ ਜਾਂਦੀ। ਇਹ ਮਾਇਆ ਨੇ, ਇਹ ਸਾਰੇ ਜਿਹੜੇ ਖਿਡੌਣੇ ਦਿੱਤੇ ਨੇ, ਘਰ ਦਿੱਤਾ ਵੱਡਾ ਖਿਡੌਣਾ ਤੈਨੂੰ ਮਿਲਿਆ। ਜੇ ਤੇਰੇ ਬੱਚੇ 5-4 ਨੇ ਤੇ ਤੈਨੂੰ ਬਹੁਤੇ ਖਿਡੌਣੇ ਦਿੱਤੇ ਨੇ, ਤੇ ਬਹੁਤੇ ਖਿਡੌਣੇ ਵਾਲੇ ਜਿਹੜੇ ਨੇ, ਰੱਬ ਵੀ ਬਹੁਤਾ ਭੁੱਲਦਾ ਉਹਨਾਂ। ਜਿੰਨੀ ਮਾਇਆ ਜ਼ਿਆਦਾ, ਜਿੰਨਾ ਪੈਸਾ ਜ਼ਿਆਦਾ, ਖਿਡੌਣੇ ਜ਼ਿਆਦਾ ਨੇ ਤੇ ਰੱਬ ਓਨਾ ਹੀ ਦੂਰ ਹੈ। ਤੇ ਜਦੋਂ ਵੇਖੋਗੇ ਆਮ ਸੰਸਾਰ ਵਿੱਚ ਵਿਚਰ ਕੇ, ਜਿਨ੍ਹਾਂ ਕੋਲ ਖਿਡੌਣੇ ਥੋੜ੍ਹੇ ਨੇ, ਰੱਬ ਨੂੰ ਯਾਦ ਵੀ ਬਹੁਤਾ ਉਹੀ ਕਰਦੇ ਨੇ। ਆਖੋ ਸਤਨਾਮ। ਗਰੀਬ ਬੰਦਾ ਰੱਬ ਬਹੁਤਾ ਕਰਦਾ ਹੈ, ਤਕੜਾ ਘੱਟ ਕਰਦਾ, ਮਾਇਆ ਧਾਰੀ ਘੱਟ ਕਰਦਾ। ਜਿਹਦੇ ਕੋਲ ਬੱਚਾ ਨਹੀਂ, ਔਲਾਦ ਨਹੀਂ, ਉਹ ਬੜੀਆਂ ਅਰਦਾਸਾਂ ਕਰਾਣਗੇ, ਉਹ ਗੁਰਦੁਆਰੇ ਜਾਣਗੇ, ਬਹਾਨਾ ਬਣ ਗਿਆ, ਖਿਡੌਣਾ ਨਹੀਂ ਨਾ ਮਿਲਿਆ। ਇਸ ਕਰਕੇ ਮਾਂ ਯਾਦ ਹੈ ਗੁਰਬਾਣੀ। ਆਖੋ ਸਤਨਾਮ। ਗੁਰਮੁਖੋ ਸਾਡੀ ਮਾਂ ਹੈ ਗੁਰਬਾਣੀ। ਗੁਰਦੇਵ ਮਾਤਾ, ਗੁਰਦੇਵ ਪਿਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਉਹ ਵਾਹਿਗੁਰੂ ਰਾਖਾ ਹੈ ਸਾਰਿਆਂ ਥਾਵਾਂ। ਉਹ ਮਾਂ ਵੀ ਹੈ, ਉਹ ਪਿਓ ਵੀ ਹੈ, ਉਹ ਭਰਾ ਵੀ ਹੈ, ਧਿਆਨ ਦਿਓ, ਉਹ ਮਿੱਤਰ ਵੀ ਹੈ। ਸਤਿਗੁਰੂ ਰਾਖੇ ਨੇ ਹਮੇਸ਼ਾ ਹੀ ਆਪਣੇ ਸੇਵਕ ਦੀ ਲਾਜਪਤ ਰੱਖਦੇ ਨੇ, ਧਿਆਨ ਦਿਓ ਗੁਰਮੁਖੋ। ਇਹ ਖਿਡੌਣੇ ਦਿੱਤੇ ਨੇ ਵਾਹਿਗੁਰੂ ਪਰਮੇਸ਼ਰ ਨੇ, ਤੇ ਸਾਧ ਸੰਗਤ ਵਿੱਚ ਆਉਣ ਦਾ ਕਾਰਨ ਹੀ ਇਹ ਆ ਵੀ ਸਾਨੂੰ ਇਸ ਗੱਲ ਦੀ ਸਮਝ ਪੈ ਜਾਏ ਵੀ ਇਹ ਖਿਡੌਣੇ ਨੇ, ਇਹ ਸੱਚ ਨਹੀਂ। ਖਿਡੌਣਾ ਸੱਚ ਨਹੀਂ ਹੁੰਦਾ, ਖਿਡੌਣਾ ਮਾਂ ਨਹੀਂ ਬਣ ਸਕਦਾ। ਠੀਕ ਹੈ ਤੇਰੀ ਮਾਂ ਤੇਰੇ ਨਾਲ ਪਿਆਰ ਬੜਾ ਕਰਦੀ ਹੈ, ਪਰ ਮਾਂ ਗੁਰਬਾਣੀ ਨਹੀਂ ਬਣ ਸਕਦੀ। ਸਤਸੰਗ ਜੀ, ਜੋ ਸੱਚੇ ਪਾਤਸ਼ਾਹ ਨੇ ਸਾਡੇ ਤੇ ਬਖਸ਼ਿਸ਼ ਕਰਨੀ ਆ, ਪਰਿਵਾਰ ਉਹ ਨਹੀਂ ਕਰ ਸਕਦਾ। ਜੋ ਸਤਿਗੁਰੂ ਰਹਿਮਤਾਂ ਸਾਡੇ ਤੇ ਕਰਨਗੇ, ਬਖਸ਼ਿਸ਼ ਕਰਨਗੇ ਜਿਹੜੀ, ਤੇ ਜਿਹੜੇ ਪਿਆਰ ਵਾਲੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਇਹ ਖਿਡੌਣੇ ਨੇ, ਅਸਲੀ ਤੇ ਕੋਈ ਹੋਰ ਹੈ। ਮੈਂ ਖਿਡੌਣਿਆਂ ਵਿੱਚ ਇੰਨਾ ਮੋਹ ਨਾ ਪਾਵਾਂ ਕਿ ਰੱਬ ਭੁੱਲ ਜਾਏ। ਅਸੀਂ ਕਹਿੰਦੇ ਹਾਂ ਬੱਚਾ ਨਿਆਣਾ ਹੈ, ਬੱਚਾ ਤੇ ਗੁਰਮੁਖੋ 2 ਸਾਲ ਖਿਡੌਣੇ ਨਾਲ ਖੇਡਦਾ, 4 ਸਾਲ ਖੇਡਦਾ, ਇੱਥੇ ਅੱਸੀਆਂ ਸਾਲਾਂ ਦੇ ਹੋ ਗਏ ਫਿਰ ਵੀ ਖਿਡੌਣਿਆਂ ਨਾਲ ਹੀ ਖੇਡਦੇ ਨੇ। ਆਖੋ ਸਤਨਾਮ। ਜੇ ਅੱਜ ਬਜ਼ੁਰਗਾਂ ਨੂੰ ਆਖੋ ਤੁਸੀਂ ਤੇ ਅੰਮ੍ਰਿਤ ਛਕ ਲਓ, ਇਹ ਤੇ ਚਲੋ ਮੁੰਡੇ ਖੁੰਡੇ ਅਜੇ ਨਹੀਂ ਮੰਨਦੇ, ਤੁਸੀਂ ਮੰਨ ਜਾਓ। ਬਜ਼ੁਰਗਾਂ ਦਾ ਵੀ ਅੱਜ ਬੁਰਾ ਹੀ ਹਾਲ। ਮੈਂ ਰਾਤ ਕਈ ਥਾਵਾਂ ਤੇ ਗਿਆ, ਕਈਆਂ ਨੂੰ ਵੇਖਿਆ, ਮੈਂ ਵੇਖਿਆ ਵੀ ਜੇ ਨੌਜਵਾਨਾਂ ਨੇ ਦਾੜੀ ਥੋੜੀ ਥੋੜੀ ਰੱਖੀ ਹੈ ਤੇ ਸਿਰੇ ਬਜ਼ੁਰਗ ਵੀ ਲੱਗੇ ਹੋਏ ਆ ਇੱਥੇ। ਜੜਾਂ ਚੋਂ ਤੇ ਮੈਂ ਬੜਿਆਂ ਨੂੰ ਬੇਨਤੀਆਂ ਕੀਤੀਆਂ ਮੈਂ ਕਿਹਾ ਪਿਆਰਿਓ ਹੁਣ ਤੇ ਲੰਘ ਗਿਆ ਸਮਾਂ ਆਓ ਹੁਣ ਗੁਰੂ ਵਾਲੇ ਵੀ ਬਣੋ ਰੰਗ ਤਮਾਸ਼ੇ ਦੁਨੀਆਂ ਦੇ ਬੜੇ ਵੇਖ ਲੈ ਕੀ ਕੱਢਿਆ ਨਤੀਜਾ ਕੀ ਹੈ ਜੋ ਸੰਸਾਰ ਜੋ ਅੱਜ ਤੱਕ ਸਮਾਂ ਲੰਘ ਗਿਆ 70 ਸਾਲਾਂ ਦੇ ਹੋ ਗਏ ਉਹ ਅਸੀਂ ਵੇਖੋ 80 ਸਾਲ ਦੇ ਹਾਂ 50 ਦੇ ਹਾਂ 20 ਦੇ ਹਾਂ ਜਿਹੜੀ ਪਿਛਲੀ ਜ਼ਿੰਦਗੀ ਲੰਘੀ ਆ ਉਹਦੇ ਵਿੱਚ ਤੇ ਸੁਪਨੇ ਵਿੱਚ ਕੀ ਫਰਕ ਹੈ ਕਦੇ ਸੋਚਿਓ ਇੱਕ ਤੇ ਸੁਪਨਾ ਹੁੰਦਾ ਜਿਹੜਾ ਰਾਤ ਨੂੰ ਆਉਂਦਾ ਅਸੀਂ ਰਾਤ ਨੂੰ ਸੁਪਨਾ ਲੈਂਦੇ ਹਾਂ ਇੱਕ ਸੁਪਨਾ ਆ ਗਿਆ ਸੁੱਤੇ ਪੈਣ ਮੈਂ ਰਾਜਾ ਬਣ ਗਿਆ ਮੈਂ ਬਾਦਸ਼ਾਹ ਬਣ ਗਿਆ ਤੇ ਇਹ ਸੁਪਨਾ ਹੈ ਤੇ ਕਦੇ ਤੁਸੀਂ ਵੇਖੋ ਸਵੇਰੇ ਉੱਠ ਕੇ ਵੀ ਜਿਹੜਾ ਰਾਤ ਸੁਪਨਾ ਆਇਆ ਸੀ ਉਹ ਯਾਦ ਹੈ ਦਿਮਾਗ ਵਿੱਚ ਪਰ ਸੱਚ ਤੇ ਨਹੀਂ ਸੀ ਨਾ ਤੇ ਲੰਘੀ ਉਮਰ ਵੇਖੋ ਜਿਹੜੇ 30 ਸਾਲ ਲੰਘੇ ਨੇ ਖਿਮਾ ਕਰਨਾ ਤੁਹਾਨੂੰ ਉਸ 30 ਸਾਲ ਲੰਘਿਆਂ ਵਿੱਚ ਤੇ ਸੁਪਨੇ ਵਿੱਚ ਕੋਈ ਫਰਕ ਨਹੀਂ ਜਾਪੇਗਾ ਜਿਹੜਾ ਸਮਾਂ ਲੰਘ ਜਾਂਦਾ ਉਹ ਸੁਪਨਾ ਹੋ ਜਾਂਦਾ ਜਿਹੜੇ 50 ਸਾਲ ਲੰਘ ਗਏ ਨੇ ਉਹ ਸੁਪਨਾ ਹੋ ਗਏ ਨੇ ਜਿਵੇਂ ਇੱਕ ਸੁਪਨਾ ਹੋਵੇ ਜਿਵੇਂ ਉਹ 50 ਸਾਲ ਵੀ ਸੀ ਇੱਦਾਂ ਦਾ ਖਿਆਲ ਹੀ ਆਏਗਾ ਬਸ ਉਹਦਾ ਹੈ ਸੁਪਨਾ ਹੀ ਆ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛ ਸੱਚੋ ਨਹੀਂ ਨਾਨਕ ਕਹਿਓ ਬਖਾਨ ਇਹਦੇ ਵਿੱਚ ਸੱਚ ਨਹੀਂ ਇਹ ਇੱਕ ਸੁਪਨਾ ਹੀ ਆ ਤੇ ਜਿਨ੍ਹਾਂ ਨੇ ਇਸ ਫਾਨੀ ਸੰਸਾਰ ਨੂੰ ਸੁਪਨਾ ਹੀ ਸਮਝਿਆ ਉਹ ਫਿਰ ਆਪਣੇ ਆਪ ਹੀ ਰੱਬ ਰੱਬ ਕਰਦੇ ਨੇ ਉਹ ਆਪਣੇ ਆਪ ਭਜਨ ਨਾਲ ਜੁੜਦੇ ਨੇ ਸਿਮਰਨ ਕਰਦੇ ਨੇ ਬੰਦਗੀ ਕਰਦੇ ਨੇ ਉਹਨਾਂ ਨੂੰ ਪਤਾ ਇਹ ਸੁਪਨਾ ਹੈ ਜਿਵੇਂ ਸਮਾਂ ਲੰਘੇਗਾ ਉਹ ਸੁਪਨਾ ਹੋ ਜਾਏਗਾ ਅੱਜ ਜਿਹੜਾ ਇਹ ਕੱਲ ਨੂੰ ਸੁਪਨਾ ਹੋ ਜਾਣਾ ਕੱਲ ਪਰਸੋਂ ਨੂੰ ਸੁਪਨਾ ਹੋ ਜਾਣਾ ਸੁਪਨੇ ਵਾਂਗ ਰਹਿ ਸਾਰਾ ਸੰਸਾਰ ਤੇ ਮਹਾਰਾਜ ਕਹਿੰਦੇ ਨੇ ਜਿਹਨੂੰ ਤੂੰ ਸੱਚ ਸਮਝਣਾ ਨਾ ਇਨ ਮੈਂ ਕਛ ਸੱਚੋ ਨਹੀਂ ਇਹ ਸੱਚ ਨਹੀਂ ਇਹ ਸੁਪਨਾ ਹੀ ਹੈ ਸਭ ਝੂਠ ਇੱਕ ਬਾਦਸ਼ਾਹ ਸੀ ਰਾਜਾ ਉਹਦਾ ਪੁੱਤਰ ਬੜਾ ਬਿਮਾਰ ਸੀ ਮੰਜੀ ਦੇ ਉੱਤੇ ਪਿਆ ਤੜਫ ਰਿਹਾ ਵੈਦਾਂ ਨੇ ਹਕੀਮਾਂ ਨੇ ਜਵਾਬ ਦੇ ਦਿੱਤਾ ਕਹਿੰਦੇ ਰਾਜਿਆ ਤੇਰਾ ਪੁੱਤ ਨਹੀਂ ਬਚਣਾ ਜਦੋਂ ਸਮਾਂ ਆ ਜਾਂਦਾ ਸਾਰਿਆਂ ਤੇ ਆਉਂਦਾ ਮਹਾਰਾਜਾ ਭੁਪਿੰਦਰ ਸਿੰਘ ਬਿਮਾਰ ਹੋ ਗਏ ਪਟਿਆਲੇ ਵਾਲੇ ਬੜੀ ਮਾਇਆ ਸੀ ਰਾਜ ਭਾਗ ਸੀ ਉਹਨਾਂ ਕੋਲ ਪੀੜ੍ਹੀ ਦਰ ਪੀੜ੍ਹੀ ਬਹੁਤ ਮਾਇਆ ਬੜਾ ਪੈਸਾ ਇੱਕ ਡਾਕਟਰ ਸੱਦੇ ਜਰਮਨ ਤੋਂ ਆਏ ਬਹੁਤ ਤਕੜਾ ਡਾਕਟਰ ਤੇ ਕਹਿੰਦੇ ਨੇ ਉਸ ਡਾਕਟਰ ਦੀ 1 ਲੱਖ ਰੁਪਇਆ ਇੱਕ ਦਿਹਾੜੀ ਦੀ ਫੀਸ ਸੀ ਐਡਾ ਤਕੜਾ ਡਾਕਟਰ ਸੀ ਉਹਨੂੰ ਸੱਦਿਆ ਤੇ ਜਦੋਂ ਉਹਨੇ ਨਬਜ਼ਾਂ ਵੇਖੀਆਂ ਚੈੱਕ ਕੀਤਾ ਸਭ ਕੁਝ ਹੋਇਆ ਉਸ ਸਮੇਂ ਪਰਿਵਾਰ ਇਕੱਠਾ ਹੋ ਕੇ ਆਖਣ ਲੱਗਾ ਡਾਕਟਰ ਸਾਹਿਬ ਤੁਸੀਂ ਇੱਕ ਦਿਨ ਦਾ 1 ਲੱਖ ਰੁਪਏ ਦੀ ਗੱਲ ਨਹੀਂ ਅਸੀਂ ਤੁਹਾਨੂੰ 1 ਘੰਟੇ ਦਾ 1 ਲੱਖ ਦੇਣ ਵਾਸਤੇ ਤਿਆਰ ਹਾਂ ਇਹਨਾਂ ਨੂੰ ਠੀਕ ਕਰ ਦਿਓ ਬਚਾ ਦਿਓ 1 ਘੰਟੇ ਦਾ 1 ਲੱਖ ਦੇਣ ਨੂੰ ਤਿਆਰ ਹਾਂ ਤੁਹਾਨੂੰ 1/2 ਘੰਟੇ ਦਾ 1 ਲੱਖ ਦੇਣ ਨੂੰ ਤਿਆਰ ਹਾਂ ਪਰ ਇਹਨਾਂ ਨੂੰ ਠੀਕ ਕਰ ਦਿਓ ਤੇ ਉਸ ਸਮੇਂ ਡਾਕਟਰ ਆਖਣ ਲੱਗਾ ਪਰਿਵਾਰ ਵਾਲਿਆਂ ਨੂੰ ਘਰ ਵਾਲੀ ਬੀਬੀ ਨੂੰ ਕਿ ਬੀਬਾ ਜਦੋਂ ਇਹ ਸਮਾਂ ਮੇਰੇ ਤੇ ਆਉਣਾ ਟਲਣਾ ਉਦੋਂ ਵੀ ਨਹੀਂ ਆਖੋ ਸਤਨਾਮ ਇਹਦਾ ਇਲਾਜ ਕੋਈ ਨਹੀਂ ਬਚਪਨ ਆਏਗਾ ਚਲਿਆ ਜਾਏਗਾ ਜਵਾਨੀ ਆਏਗੀ ਚਲੀ ਜਾਏਗੀ ਬੁਢੇਪਾ ਆਏਗਾ ਉਹ ਨਹੀਂ ਜਾਏਗਾ ਉਹ ਨਾਲੇ ਹੀ ਲੈ ਕੇ ਜਾਊ ਆਖੋ ਸਤਨਾਮ ਬਜ਼ੁਰਗੋ ਜਿੰਨੇ ਬੈਠੇ ਹੋ ਬਚਪਨ ਆਇਆ ਸੀ ਨਾ ਸੁਪਨਾ ਹੋ ਗਿਆ ਫਿਰ ਜਵਾਨੀ ਆਈ ਸੀ ਉਦੋਂ ਵੀ ਉਡੀਕ ਸੀ ਬਚਪਨ ਚ ਉਡੀਕ ਹੁੰਦੀ ਹੈ ਮੇਰੇ ਤੇ ਅਜੇ ਜਵਾਨੀ ਆ ਰਹੀ ਹੈ ਜਦੋਂ ਜਵਾਨੀ ਦੀ ਦਹਿਲੀਜ਼ ਤੇ ਕਦਮ ਰੱਖਦੇ ਹੋ ਬੜਾ ਨਸ਼ਾ ਹੈ ਜਵਾਨੀ ਦਾ ਵੀ ਇੱਕ ਨਸ਼ਾ ਹੈ ਉਹ ਲੰਘ ਜਾਂਦੀ ਫਿਰ ਅਸੀਂ ਸੋਚਦੇ ਹਾਂ ਹੁਣ ਬੁਢੇਪਾ ਆ ਰਿਹਾ ਹੈ ਸਮਾਂ ਤੇ ਜਦੋਂ ਬੁਢੇਪਾ ਆ ਜਾਂਦਾ ਫਿਰ ਤੇ ਆਸ ਹੀ ਕੋਈ ਨਹੀਂ ਫਿਰ ਤੇ ਆਸ ਖਤਮ ਫਿਰ ਤੇ ਇੱਕੋ ਹੀ ਆ ਵੀ ਹੁਣ ਮੌਤ ਹੀ ਆਉਣੀ ਹੈ ਦੂਗਾ ਬਸ ਕੁਛ ਨਹੀਂ ਹੈ ਤੂੰ ਅੱਗੇ ਤੇ ਸਤਿਗੁਰੂ ਸਾਹਿਬ ਕਹਿੰਦੇ ਨੇ 60 ਕੇ ਬੁਢੇਪਾ ਆਵੇ ਜਿੱਦਣ ਤੇਰੀ ਉਮਰ 60 ਸਾਲ ਦੀ ਹੋ ਗਈ ਨਾ ਉਸ ਦਿਨ ਤੋਂ ਤੇਰੇ ਤੇ ਬੁਢੇਪਾ ਸ਼ੁਰੂ ਹੋ ਗਿਆ ਫਿਰ ਜਿੰਨਾ ਮਰਜ਼ੀ ਯਤਨ ਕਰੋ ਉਸ ਬੁਢੇਪੇ ਨੂੰ ਛੁਪਾਉਣ ਦਾ, ਜਿੰਨੀ ਮਰਜ਼ੀ ਕੋਸ਼ਿਸ਼ ਕਰੋ ਉਸ ਬੁਢੇਪੇ ਨੂੰ ਛੁਪਾਉਣ ਦੀ, ਜਿੰਨਾ ਮਰਜ਼ੀ ਯਤਨ ਕਰੋ, ਪਰ ਫਿਰ ਇਹਦੂ ਬਾਅਦ ਮੌਤ ਆਉਣੀ ਹੈ, ਇਹਦੂ ਬਾਅਦ ਹੋਰ ਨਹੀਂ ਕੁਛ ਰਹਿ ਜਾਂਦਾ ਅੱਗੇ। ਧਿਆਨ ਦੇਣਾ, ਰਾਜਾ ਸੀ ਨਾ ਜਿਹੜਾ, ਇੱਕੋ ਇੱਕ ਉਹਦਾ ਪੁੱਤਰ ਸੀ, ਇੱਕ ਲੌਤਾ ਪੁੱਤਰ, ਤੇ ਉਹ ਮੰਜੇ ਉੱਤੇ ਤੜਫ ਰਿਹਾ ਹੈ ਆਸਣ ਉੱਤੇ, ਤੇ ਸਤ ਸੰਗਤ ਉਸ ਵਕਤ ਉਹ ਰਾਜਾ ਕੋਲ ਬੈਠਾ, ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ, ਉਹ ਕਹਿੰਦੇ ਇਹ ਠੀਕ ਨਹੀਂ ਹੋ ਸਕਦਾ, ਬਸ ਇਹਦਾ ਅੰਤਮ ਸਮਾਂ ਆ ਗਿਆ, ਆਖਰੀ ਸਾਹਾਂ ਤੇ ਆ। ਰਾਜਾ ਕੋਲ ਬਹਿ ਗਿਆ, ਮੇਰਾ ਪੁੱਤ ਮਰ ਰਿਹਾ, ਤੜਫਦੇ ਨੂੰ ਸਾਰੀ ਰਾਤ ਲੰਘ ਗਈ, ਬੱਚਾ ਜਿਉਂਦਾ ਰਿਹਾ, ਮਰਿਆ ਨਹੀਂ। ਜਦੋਂ ਸਵੇਰ ਹੋਈ ਤੇ ਰਾਜਾ ਕਈ ਦਿਨਾਂ ਦਾ ਥੱਕਿਆ ਸੀ, ਆਪਣੇ ਪੁੱਤਰ ਦੇ ਕੋਲ ਬੈਠੇ ਬੈਠੇ ਨੂੰ ਇੱਕ ਮਿੰਟ ਨੀਂਦ ਆ ਗਈ, ਨੀਂਦ ਆਈ ਤੇ ਸੁਪਨਾ ਸ਼ੁਰੂ। ਜਦੋਂ ਰਾਜੇ ਨੇ ਸੁਪਨਾ ਵੇਖਿਆ ਤੇ ਕੀ ਵੇਖਦਾ, 12 ਪੁੱਤ ਸੁਪਨੇ ਚ, 12 ਸੁਪਨੇ ਚ ਉਹਦੇ 12 ਪੁੱਤ ਨੇ, ਹੀਰੇ ਜਵਾਹਰਾਤ ਨੇ, ਰਾਜਾ ਬਣ ਗਿਆ ਸੁਪਨੇ ਚ, ਉਦੂ ਵੀ ਵੱਡਾ ਰਾਜ ਭਾਗ ਬੜਾ ਹੈ, ਸਭ ਕੁਝ ਚੜ੍ਹਦੀ ਕਲਾ। ਰਾਜਾ ਸੁਪਨਾ ਵੇਖ ਰਿਹਾ 12 ਪੁੱਤਾਂ ਦਾ, ਤੇ ਜਿਹੜਾ ਇਹਦਾ ਇੱਕੋ ਇੱਕ ਪੁੱਤ ਸੀ ਉਹ ਚੜ੍ਹਾਈ ਕਰ ਗਿਆ ਬਾਹਰ, ਜਿਹੜਾ ਸੁਪਨੇ ਵਿੱਚ 12 ਨੇ ਤੇ ਜਿਹਦੇ ਕੋਲ ਬੈਠਾ ਉਹ ਦਮ ਤੋੜ ਗਿਆ। ਜਦੋਂ ਪੁੱਤ ਮਰ ਗਿਆ ਤੇ ਰੌਲਾ ਪੈ ਗਿਆ, ਕੀਰਨੇ ਪੈਣੇ ਸ਼ੁਰੂ ਹੋ ਗਏ, ਰਾਜੇ ਦੀ ਅੱਖ ਖੁੱਲੀ। ਰਾਜਾ ਵੇਖਦਾ, ਰਾਜਨ ਤੁਹਾਡਾ ਪੁੱਤ ਮਰ ਗਿਆ, ਉਹਦੇ ਦਿਮਾਗ ਵਿੱਚ 12 ਘੁੰਮ ਰਹੇ ਨੇ ਜਿਹੜੇ ਸੁਪਨੇ ਚ ਵੇਖੇ ਸੀ। ਰਾਜਾ ਚੁੱਪ ਕਰ ਗਿਆ, ਕਹਿੰਦੇ ਰਾਜਨ ਕੀ ਗੱਲ ਰੋਂਦੇ ਕਿਉਂ ਨਹੀਂ? ਕਹਿੰਦਾ ਹੁਣ ਮੈਂ ਇਹ ਸੋਚ ਰਿਹਾ ਵੀ ਅੱਖਾਂ ਖੁੱਲੀਆਂ ਸੀ ਤੇ ਇੱਕ ਸੀ, ਜਦੋਂ ਅੱਖਾਂ ਬੰਦ ਕੀਤੀਆਂ ਤੇ 12 ਹੋ ਗਏ, ਹੁਣ ਅੱਖਾਂ ਖੋਲੀਆਂ ਤੇ ਉਹ 12 ਚਲੇ ਗਏ, ਅੱਖਾਂ ਖੋਲੀਆਂ ਆ ਇੱਕ ਵੀ ਚਲਿਆ ਗਿਆ, ਹੁਣ ਮੈਂ ਸੋਚਣਾ ਇਹ ਆ ਵੀ ਮੈਂ ਇੱਕ ਨੂੰ ਰੋਵਾਂ ਕਿ ਮੈਂ 12 ਨੂੰ ਰੋਵਾਂ। ਅੱਖੋ ਸਤਨਾ ਸੁਪਨੇ ਵਿੱਚ ਤੇ 12 ਹੋ ਗਏ ਮੇਰੇ, ਇੱਕ ਨੂੰ ਰੋਵਾਂ ਕਿ 12 ਨੂੰ ਰੋਵਾਂ? ਜਿਵੇਂ ਉਹ 12 ਚਲੇ ਗਏ ਉਵੇਂ ਇਹ ਵੀ ਇੱਕ ਚਲਿਆ ਗਿਆ। ਸੁਪਨੇ ਵਿੱਚ ਅਸੀਂ ਬੜਾ ਕੁਝ ਵੇਖਦੇ ਹਾਂ ਪਰ ਸੁਪਨਾ ਸੱਚ ਨਹੀਂ ਹੁੰਦਾ। ਲੋਕ ਆਖਣਗੇ ਪਾਗਲ ਹੈ ਤੂੰ, ਸੁਪਨੇ ਚੋਂ ਸੱਚ ਸਮਝੀ ਫਿਰਨਾ। ਸੁਪਨੇ ਵਿੱਚ ਬੰਦਾ ਰਾਜਾ ਬਣ ਜਾ, ਅਗਲੇ ਦਿਨ ਆਖੇ ਮੈਂ ਰਾਜਾ, ਸਾਰੇ ਲੋਕ ਮਜ਼ਾਕ ਉਡਾਉਣਗੇ ਤੂੰ ਪਾਗਲ ਹੈ। ਸੁਪਨੇ ਨੂੰ ਸੱਚ ਸਮਝਣਾ ਤੇ ਸੱਚ ਜਾਣਿਓ ਗੁਰੂ ਸਾਹਿਬ, ਸੱਚ ਸਮਝਣ ਵਾਲੇ ਲੋਕਾਂ ਨੂੰ ਜਿਹੜੇ ਅੱਜ ਸੰਸਾਰ ਨੂੰ ਸੱਚ ਸਮਝਦੇ ਨੇ ਮਹਾਰਾਜ ਉਹਨਾਂ ਨੂੰ ਪਾਗਲ ਕਹਿੰਦੇ ਨੇ। ਤੂੰ ਪਾਗਲ ਹੈ ਜਿਹੜਾ ਇਸ ਸੰਸਾਰ ਨੂੰ ਸੱਚ ਸਮਝਣਾ? ਅਸੀਂ ਉਸ ਬੰਦੇ ਨੂੰ ਮੂਰਖ ਆਖਾਂਗੇ ਜਿਹੜਾ ਸਵੇਰੇ ਆ ਕੇ ਆਖੇ ਮੈਂ ਰਾਜਾ, ਮੈਂ ਸੁਪਨੇ ਵਿੱਚ ਇੰਨੀਆਂ ਗੱਡੀਆਂ ਦਾ ਮਾਲਕ ਬਣ ਗਿਆ, ਇੱਥੋਂ ਤੱਕ ਮੇਰੀ ਜ਼ਮੀਨ ਆ, ਮੈਂ ਸੁਪਨੇ ਵਿੱਚ ਵੇਖੀ ਹੈ। ਲੋਕ ਮਜ਼ਾਕ ਕਰਨਗੇ ਤੇ ਖਿਮਾ ਕਰਨਾ, ਜਿਨ੍ਹਾਂ ਨੂੰ ਧਰਮ ਦਾ ਗਿਆਨ ਹੈ ਉਸ ਇਸ ਫਾਨੀ ਸੰਸਾਰ ਨੂੰ ਸੱਚ ਸਮਝਣ ਵਾਲੇ ਲੋਕਾਂ ਨੂੰ ਮਜ਼ਾਕ ਹੀ ਕਰਦੇ ਨੇ। ਸਤਿਗੁਰੂ ਕਹਿੰਦੇ ਨੇ ਵਾਰ ਵਾਰ ਸੱਚ ਨਹੀਂ। ਗੱਜ ਕੇ ਪੜਿਓ ਧਾਰਨਾ,
ਇਹ ਤਾਂ ਜੱਗ ਸੁਪਨੇ ਦੀ ਨਿਆਈ ਹੈ।
ਨਿਆਈ ਦਾ ਭਾਵ ਹੈ ਸੁਪਨੇ ਵਰਗਾ, ਇਹ ਸੁਪਨੇ ਵਰਗਾ ਜੱਗ।
ਇਹ ਤਾਂ ਜੱਗ ਸੁਪਨੇ ਦੀ ਨਿਆਈ ਹੈ, ਜਿਹਨੂੰ ਤੂੰ ਮਨਾ ਸੱਚ ਜਾਣਦਾ। ਇਹ ਤਾਂ ਜੱਗ ਸੁਪਨੇ ਦੀ ਨਿਆਈ ਹੈ, ਜਿਹਨੂੰ ਮਨਾ ਸੱਚ ਜਾਣਦਾ। ਜਿਹਨੂੰ ਤੂੰ ਮਨਾ ਸੱਚ ਜਾਣਦਾ। ਇਹ ਤਾਂ ਜੱਗ ਸੁਪਨੇ ਦੀ ਨਿਆਈ ਹੈ, ਤੂੰ ਮਨਾ ਸੱਚ ਜਾਣ
ਕੁਛ ਵੀ ਨਹੀਂ ਸੱਚ ਜੋ ਨਜ਼ਰ ਆ ਰਿਹਾ ਜੋ ਸਾਨੂੰ ਦਿਸ ਰਿਹਾ ਸੱਚ ਨਹੀਂ ਪਰ ਗੁਰਮੁਖੋ ਰਹਿਣਾ ਸੰਸਾਰ ਦੇ ਅੰਦਰ ਤੇ ਇਹ ਗੱਲ ਹਮੇਸ਼ਾ ਯਾਦ ਰੱਖਣੀ ਆ ਕਿ ਜੇ ਸੱਚ ਹੈ ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਉਣਾ ਸੱਚ ਕੇ ਮਰਨਾ ਸੱਚ ਜਿਉਣਾ ਸੱਚ ਕੇ ਮਰਨਾ ਸੱਚ ਜਿਉਣਾ ਝੂਠ ਕੇ ਮਰਨਾ ਝੂਠ ਇੱਥੇ ਗੁਰਮੁਖੋ ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ ਇੱਕ ਦਿਨ ਸੰਸਾਰ ਨੂੰ ਛੱਡ ਕੇ ਜਾਣਾ ਹੈ ਸਭ ਨੇ ਜਾਣਾ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉਂ ਸਭ ਲਾਗੇ ਕਿਆ ਦਾਰਾ ਕਿਆ ਮੀਤ ਜਿੰਨੇ ਵੀ ਸੰਸਾਰ ਦੇ ਲੋਕ ਨੇ ਸਭ ਆਪਣੇ ਸੁੱਖਾਂ ਨੂੰ ਲੱਗੇ ਹੋਏ ਨੇ ਤੇ ਜਿੱਦਣ ਮਾਇਆ ਚਲੀ ਗਈ ਜਿੱਦਣ ਪੈਸਾ ਚੱਲਿਆ ਜਾਏ ਬਹੁਤੇ ਲੋਕ ਤੇ ਉਦਣ ਹੀ ਸਾਧ ਛੱਡ ਕੇ ਚਲੇ ਜਾਂਦੇ ਆ ਇਸੇ ਕਰਕੇ ਬਾਰ ਬਾਰ ਬੇਨਤੀਆਂ ਕਰੀਦੀਆਂ ਨੇ ਐਵੇਂ ਨਾ ਸਮਝੋ ਇਹ ਮੇਰਾ ਯਾਰ ਹੈ ਬੜਾ ਪਿਆਰ ਕਰਦਾ ਮੇਰੇ ਨਾਲ ਕਹਿੰਦੇ ਨੇ ਯਾਰੀ ਪਰਖੀਏ ਯਾਰਾਂ ਦੀ ਜਦੋਂ ਮਾਰ ਪਵੇ ਤਲਵਾਰਾਂ ਦੀ ਫਿਰ ਪਤਾ ਲੱਗਣਾ ਯਾਰ ਦਾ ਐਵੇਂ ਹੀ ਨਹੀਂ ਸਮਝ ਲੈਣਾ ਚਾਹੀਦਾ ਕਿ ਬੜਾ ਪ੍ਰੇਮ ਕਰਦਾ ਮੇਰੇ ਨਾਲ ਇਹ ਬੜਾ ਵਧੀਆ ਜੀ ਜਦੋਂ ਤਲਵਾਰਾਂ ਦੀਆਂ ਮਾਰਾਂ ਪੈਣਗੀਆਂ ਤੇਰੀ ਯਾਰੀ ਦਾ ਪਤਾ ਫਿਰ ਲੱਗਣਾ ਉਦਾਂ ਤੇ ਸਾਰੇ ਹੀ ਯਾਰ ਨੇ ਪਰ ਮਾਇਆ ਚਲੀ ਗਈ ਤੇ ਉਹੀ ਯਾਰ ਗਦਾਰ ਬਣ ਕੇ ਖੜ ਜਾਂਦੇ ਮਾਇਆ ਚਲੀ ਗਈ ਸਭ ਖਤਮ ਹੋ ਜਾਏਗਾ ਪ੍ਰੇਮ ਬਹੁਤੇ ਤੇਰੀ ਮਾਇਆ ਨਾਲ ਹੀ ਪ੍ਰੇਮ ਕਰਨ ਵਾਲੇ ਨੇ ਮਾਇਆ ਆ ਗਈ ਤੇ ਲੋਕ ਸਤਿਕਾਰ ਕਰਨਗੇ ਮਾਇਆ ਤੇਰੇ ਤੀਨ ਨਾਮ ਇੱਕ ਸੇਠ ਪਰਸਰਾਮ ਸੀ ਜਦੋਂ ਸੀ ਗਰੀਬ ਤੇ ਲੋਕ ਆਖਿਆ ਕਰਨ ਓਏ ਪਰਸੂ ਜਾਂਦਾ ਪਰਸੂ ਜਦੋਂ ਥੋੜੀ ਜਿਹੀ ਮਾਇਆ ਆ ਗਈ ਲੋਕ ਆਖਣ ਪਰਸਾ
ਜਦੋਂ ਬਹੁਤੀ ਮਾਇਆ ਆ ਗਈ ਤੇ ਸੇਠ ਪਰਸਰਾਮ ਜੀ ਰਾਮ ਰਾਮ, ਉਹ ਫਿਰ ਜਦੋਂ ਸੇਠ ਪਰਸਰਾਮ ਕਹਿੰਦੇ ਆ ਨਾ ਤੇ ਫਿਰ ਆਂਦਾ ਮੈਨੂੰ ਨਹੀਂ ਆਂਦੇ ਇਹ ਮਾਇਆ ਤੇਰੇ ਤੀਨ ਨਾਮ, ਮਾਇਆ ਤੇਰੇ ਤੀਨ ਨਾਮ, ਪਰਸੂ ਪਰਸਾ ਪਰਸਰਾਮ, ਇਹ ਤੇਰੇ ਹੀ ਨਾਂ ਨੇ, ਮਾਇਆ ਨਹੀਂ ਸੀ ਤੇ ਲੋਕ ਪਰਸੂ ਕਹਿੰਦੇ ਸੀ, ਥੋੜੀ ਆ ਗਈ ਤੇ ਪਰਸਾ ਤੇ ਹੁਣ ਪਰਸਰਾਮ ਕਹਿੰਦੇ ਆ। ਆਖੋ ਸਤਨਾਮ। ਸਾਡੇ ਨਾਲ ਵੀ ਏਦਾਂ ਹੀ ਬਣਦੀ ਹੈ, ਜਦੋਂ ਚਾਰ ਪੈਸੇ ਕੋਲ ਹੋਣਗੇ ਲੋਕ ਜੀ 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 ਕਰਨਗੇ, ਤੇ ਜਦੋਂ ਕੋਲੋਂ ਮਾਇਆ ਚਲੀ ਗਈ ਪੈਸਾ ਚੱਲਿਆ ਗਿਆ ਸਭ ਸਾਥ ਛੱਡ ਦਿੰਦੇ ਨੇ। ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭ ਸਾਕ ਰਿਸ਼ਤੇਦਾਰ ਵੀ ਉਹ ਵੀ ਦੁਸ਼ਮਣ ਬਣ ਜਾਂਦੇ ਨੇ। ਕੀ ਲੈਣਾ ਤੇਰੇ ਤੋਂ, ਜਾ ਬਈ ਮੈਨੂੰ ਸਾਨੂੰ ਤੇਰੀ ਲੋੜ ਨਹੀਂ। ਸੰਸਾਰ ਦੇ ਲੋਕ ਇੱਕੋ ਹੀ ਗੱਲ ਕਹਿੰਦੇ ਨੇ, ਬਸ ਮਾਇਆ ਚਾਹੀਦੀ ਹੈ ਪੁੱਤਰਾ ਜਿਵੇਂ ਮਰਜ਼ੀ ਲਿਆ ਕਮਾ ਕੇ। ਤੇ ਮੈਂ ਅੱਗੇ ਬੜੀ ਵਾਰੀ ਬੇਨਤੀ ਕੀਤੀ ਆ, ਖਿਮਾ ਕਰਨਾ, ਅਸੀਂ ਆਪਣੇ ਬੱਚਿਆਂ ਨਾਲ ਪਿਆਰ ਨਹੀਂ ਕਰਦੇ, ਅਸੀਂ ਆਪਣੇ ਪੁੱਤਰਾਂ ਨਾਲ ਪਿਆਰ ਨਹੀਂ ਕਰਦੇ। ਇੱਥੇ ਲੋਕ ਕਹਿੰਦੇ ਜ਼ਰੂਰ ਨੇ ਕਿ ਮੇਰਾ ਮੇਰੇ ਪੁੱਤ ਨਾਲ ਬੜਾ ਪਿਆਰ ਏ, ਖਿਮਾ ਕਰਨਾ ਸਾਡਾ ਆਪਣੇ ਆਪ ਨਾਲ ਹੀ ਪਿਆਰ ਏ, ਸਾਡਾ ਆਪਣਿਆਂ ਸੁੱਖਾਂ ਨਾਲ ਪਿਆਰ ਏ, ਅਸੀਂ ਪੁੱਤਾਂ ਨਾਲ ਪਿਆਰ ਨਹੀਂ ਕਰਦੇ। ਜਿੱਦਣ ਬੱਚਾ ਜਨਮ ਲਵੇ ਤੂੰ ਬੜਾ ਖੁਸ਼ ਹੈ, ਸਾਲ ਦਾ ਹੋਇਆ ਬੜਾ ਖੁਸ਼ ਹੈ, ਮੇਰਾ ਪੁੱਤ ਜੀ ਜਦੋਂ 5 ਸਾਲਾਂ ਦਾ ਹੋਇਆ ਬੜਾ ਖੁਸ਼ ਹੈ, ਜਦੋਂ 10 ਸਾਲਾਂ ਦਾ ਹੋਇਆ ਬੜੀ ਖੁਸ਼ੀ, 20 ਸਾਲਾਂ ਦਾ ਹੋਇਆ ਬੜਾ ਚਾਅ, ਜਦੋਂ ਉਹੀ ਬੱਚਾ 30 ਸਾਲਾਂ ਦਾ ਹੋ ਗਿਆ ਕੰਮ ਕੋਈ ਕਰਦਾ ਨਹੀਂ ਸਾਰਾ ਦਿਨ ਵਿਹੜੇ 'ਚ ਲੇਟਿਆ ਰਹਿੰਦਾ, ਕੀ ਉਦਣ ਤੇਰਾ ਪ੍ਰੇਮ ਕਿੱਥੇ ਚਲਿਆ ਗਿਆ ਬਈ? ਜਿੱਦਣ ਉਹ ਜੰਮਿਆ ਸੀ ਅੱਜ ਤੇਰਾ ਪ੍ਰੇਮ ਕਿੱਥੇ ਚਲਿਆ ਗਿਆ? ਕਿਉਂ ਉਸ ਬੱਚੇ ਨੂੰ ਧੱਕੇ ਮਾਰ ਕੇ ਘਰੋਂ ਕੱਢਣਾ? ਕਿਉਂ ਪੇਪਰ ਵਿੱਚ ਬਿਆਨ ਆ ਰਹੇ ਨੇ ਵੀ ਇਹ ਮੇਰਾ ਕੁਛ ਨਹੀਂ ਲੱਗਦਾ? ਕੀ ਗੱਲ, ਜਿਹੜੇ ਲੋਕ ਅੱਜ ਇਹ ਗੱਲ ਕਹਿੰਦੇ ਨੇ ਕਿ ਇਹ ਬੱਚਾ ਮੇਰਾ ਕੁਛ ਨਹੀਂ ਲੱਗਦਾ, ਜਿੱਦਣ ਉਹ ਬੱਚੇ ਜੰਮੇ ਹੁੰਦੇ ਨੇ ਚਾਹ ਉਦਣ ਵੀ ਮਨਾਇਆ ਹੁੰਦਾ ਲੋਕਾਂ ਨੇ, ਪਰ ਉਹਨੂੰ ਕਿਉਂ ਅਸੀਂ ਘਰੋਂ ਕੱਢ ਦਿੰਦੇ ਹਾਂ? ਇੱਕੋ ਹੀ ਗੱਲ ਹੈ ਵੀ ਇਹ ਕਮਾ ਕੇ ਨਹੀਂ ਲਿਆਉਂਦਾ, ਇਹ ਮੈਨੂੰ ਸੁੱਖ ਨਹੀਂ ਦਿੰਦਾ, ਇਹ ਮਾਇਆ ਨਹੀਂ ਦਿੰਦਾ, ਇਹਦੇ ਨਾਲ ਪ੍ਰੇਮ ਨਹੀਂ ਮੇਰਾ। ਫਿਰ ਤੇਰਾ ਤੇ ਤੇਰੀ ਮਾਇਆ ਨਾਲ ਹੀ ਪਿਆਰ ਆ, ਤੂੰ ਬੱਚਿਆਂ ਨਾਲ ਪ੍ਰੇਮ ਦਾ ਰਟਨ ਕਿਉਂ ਕਰ ਰਿਹਾ? ਕਿਉਂ ਰੌਲਾ ਪਾ ਰਹੇ ਸੀ ਆਪਣੇ ਬੱਚਿਆਂ ਨਾਲ ਪ੍ਰੇਮ ਕਰਦੇ ਹਾਂ? ਬੱਚਿਆਂ ਨਾਲ ਸਾਡਾ ਪ੍ਰੇਮ ਨਹੀਂ, ਖਿਮਾ ਕਰਨਾ, ਅਸੀਂ ਆਪਣੇ ਆਪ ਨਾਲ ਹੀ ਪ੍ਰੇਮ ਕਰਦੇ ਹਾਂ। ਜੇ ਸਾਨੂੰ ਸੁੱਖ ਦੇਏਗਾ ਤੇ ਬੱਚਾ ਚੰਗਾ ਲੱਗੇਗਾ, ਨਹੀਂ ਤੇ ਨਹੀਂ। ਜੇ ਸਾਨੂੰ ਸੁੱਖ ਦੇਏਗਾ ਤੇ ਪੁੱਤ ਪੁੱਤ ਹੈ, ਨਹੀਂ ਤੇ ਕਪੁੱਤ ਹੈ ਜੀ, ਕੱਢੋ ਇਹਨੂੰ ਘਰੋਂ ਬਾਹਰ। ਮਰ ਜਾ ਤੂੰ ਇਦੂ ਤਾਂ ਹੀ ਚੰਗਾ ਸੀ, ਤੂੰ ਜੰਮਦਾ ਹੀ ਮਰ ਜਾਂਦਾ, ਮਾਵਾਂ ਵੀ ਕਹਿੰਦੀਆਂ ਨੇ। ਫਿਰ ਅਸੀਂ ਆਪਣੇ ਆਪ ਨਾਲ ਹੀ ਪਿਆਰ ਕਰਨੇ, ਅਸੀਂ ਆਪਣੇ ਸੁੱਖਾਂ ਨਾਲ ਹੀ ਪਿਆਰ ਕਰਨੇ, ਸੁੱਖ ਦੇਵੇ ਤੇ ਪੁੱਤ, ਨਹੀਂ ਤੇ ਕਪੁੱਤ। ਤੇ ਸਤਸੰਗ ਜੀ, ਬਹੁਤੇ ਲੋਕ ਜਿਹੜੇ ਨੇ ਸੁਖਮੈ ਆਨ ਬਹੁਤ ਮਿਲ ਬੈਠ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੇਰ। ਮਾਇਆ ਆਏਗੀ ਤੇ ਬੜੇ ਲੋਕ ਪਿਆਰ ਕਰਨਗੇ, ਜਦੋਂ ਮਾਇਆ ਚਲੀ ਗਈ ਸਭ ਦੁਸ਼ਮਣ ਬਣ ਕੇ ਖੜ ਜਾਂਦੇ। ਸੋ ਸੱਚੇ ਪਾਤਸ਼ਾਹ ਦੀ ਜਿਨ੍ਹਾਂ ਤੇ ਮੇਰੇ ਬਖਸ਼ਿਸ਼, ਉਹ ਕਹਿੰਦੇ ਨੇ ਪੁੱਤਰਾ, ਬੜੇ ਲੋਕ ਏਦਾਂ ਦੇ ਨੇ ਜਿਹੜੇ ਆਖਣਗੇ ਸਾਨੂੰ ਸੁੱਖਾਂ ਦੀ ਲੋੜ ਨਹੀਂ, ਤੂੰ ਸਾਨੂੰ ਸੁੱਖ ਦੇਵੇਂ, ਅਸੀਂ ਆਪੇ ਸਾਰ ਲਵਾਂਗੇ, ਕਮਾਉਣ ਜੋਗੇ ਹਾਂ, ਅਸੀਂ ਆਪੇ ਕਮਾ ਲਵਾਂਗੇ, ਪਰ ਸਾਡੀ ਇੱਕ ਬੇਨਤੀ ਮੰਨ ਲੈ ਕਿ ਸਿੱਖੀ ਸਰੂਪ ਵਿੱਚ ਰਹੀ, ਬਸ ਸਾਨੂੰ ਤੇ ਇਹੀ ਚਾਹੀਦਾ। ਤੂੰ ਮਾਂ ਕਹਿੰਦੀ ਹੈ ਪੁੱਤਰਾ ਅੰਮ੍ਰਿਤ ਧਾਰੀ ਰਵੀ, ਮੈਨੂੰ ਹੋਰ ਤੇਰੇ ਸੁੱਖਾਂ ਦੀ ਲੋੜ ਨਹੀਂ, ਤੇਰੇ ਵੱਲੋਂ ਠੰਡੀਆਂ ਹਵਾਵਾਂ ਮੈਨੂੰ ਆਉਣ, ਮੇਰਾ ਮਨ ਤਾਂ ਹੀ ਸ਼ਾਂਤ ਹੈ ਅਗਰ ਤੂੰ ਸਿੱਖੀ ਵਿੱਚ ਰਹੇਗਾ, ਤੂੰ ਬਾਣੀ ਨਾਲ ਜੁੜਿਆ ਰਹੇਗਾ। ਤੁਸੀਂ ਹੈਰਾਨ ਹੋਵੋਗੇ, ਇੱਕ ਦਿੱਲੀ ਤੋਂ ਦੋ ਬੱਚੀਆਂ ਸੀ, ਮੈਂ ਪਰਸੋਂ ਚੌਥੇ ਦੀਵਾਨ ਤੋਂ ਆਇਆ ਸਾਂ, ਰਾਤ ਵੇਲੇ 1 ਵਜੇ ਮੈਂ ਅਸਥਾਨ ਤੇ ਗਿਆ ਤੇ ਇੱਕ ਪਰਿਵਾਰ 10 ਮਹੀਨਿਆਂ ਦਾ, ਉਹਨਾਂ ਦਾ ਬੱਚਾ 10 ਮਹੀਨਿਆਂ ਦਾ, ਉਹ ਪਰਮੇਸ਼ਰ ਦੁਆਰ ਬੱਚਾ ਲੈ ਕੇ ਖਲੋਤੇ, ਹੱਥ 'ਚ ਫੜਿਆ ਉਹਨਾਂ ਦਾ ਛੋਟਾ ਜਿਹਾ ਬੱਚਾ, ਪਿਆਰਾ ਬਹੁਤ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਦੱਸੋ ਭਾਈ, ਗੱਡੀ 'ਚ ਉਤਰਿਆ ਮੈਂ, ਮੈਨੂੰ ਕਹਿੰਦੇ ਬਾਬਾ ਜੀ ਇੱਕ ਬੱਚੀ 10 ਸਾਲਾਂ ਦੀ ਆ, ਇੱਕ ਬੱਚੀ 8 ਸਾਲਾਂ ਦੀ ਆ, ਉਦੋਂ 6 ਸਾਲ ਬਾਅਦ ਕੋਈ ਬੱਚਾ ਹੋਇਆ ਨਹੀਂ। ਅਸੀਂ ਇੱਕ ਦਿਨ ਸੀਡੀ ਵੇਖ ਰਹੇ ਸਾਂ, ਉਹਦੇ ਵਿੱਚ ਇੱਕ ਸਿੱਖ ਦੀ ਗੱਲ ਚੱਲ ਰਹੀ ਸੀ, ਗੁਰੂ ਨਾਨਕ ਸਾਹਿਬ ਦੀ, ਉਹਨੇ ਆਪਣਾ ਬੱਚਾ ਭੇਟ ਕਰ ਦਿੱਤਾ ਸੀ। ਅਸੀਂ ਉਹ ਸੁਣ ਕੇ ਮਨ ਵਿੱਚ ਆਇਆ ਵੀ ਜੇ ਰੱਬ ਨੇ ਸਾਨੂੰ ਪੁੱਤ ਦਿੱਤਾ ਤੇ ਅਸੀਂ ਗੁਰਦੁਆਰੇ ਭੇਟ ਕਰ ਦਿਆਂਗੇ, ਅਸੀਂ ਵੀ ਭੇਟ ਚੜਾ ਦਿਆਂਗੇ। ਉਹ ਮੈਨੂੰ ਕਹਿੰਦੇ ਸਾਨੂੰ ਹੋਰ ਕਿਤੇ ਠੀਕ ਨਹੀਂ ਲੱਗਦਾ, ਤੇ ਆਹ ਸਾਡਾ 10 ਮਹੀਨਿਆਂ ਦਾ ਬੱਚਾ ਤੇ ਤੁਸੀਂ ਇਹਨੂੰ ਗੋਦ ਪਾ ਲਓ, ਇਹਨੂੰ ਪਾਲ ਲਓ ਆਪੇ। ਚਲੋ ਉਹਨਾਂ ਨੂੰ ਤੇ ਮੈਂ ਇਹ ਗੱਲ ਕਹਿਤੀ, ਮੈਂ ਕਿਹਾ ਪਾਲੋ ਤੁਸੀਂ ਆਪ ਹੀ ਸਮਝ ਕੇ ਗੁਰੂ ਦਾ, ਆਖੋ ਸਤਨਾਮ ਵੀ ਰੱਖੋ ਤੇ ਤੁਸੀਂ ਆਪ ਹੀ ਰੱਖੋ ਤੇ ਆਪ ਹੀ। ਮਾਂ ਦਾ ਉਹ ਇੱਕੋ ਇੱਕ ਪੁੱਤ ਏ, ਬੜੀਆਂ ਰੀਝਾਂ ਨਾਲ ਲਿਆ ਤੇ ਤੁਸੀਂ ਇਹਨੂੰ ਰੱਖੋ ਤੇ ਮਰ ਦੀ ਹਜ਼ੂਰੀ ਵਿੱਚ ਇਹ ਬੇਨਤੀ ਕਰ ਰਿਹਾ ਕਿ ਉਹ ਲੋਕ ਜਿਹੜੇ ਸੀ ਨਾ ਆਇਆ ਹੋਇਆ ਪਰਿਵਾਰ ਮੇਰੇ ਕਈ ਵਾਰੀ ਕਹਿਣ ਤੇ ਉਹ ਬੱਚੇ ਨੂੰ ਵਾਪਸ ਲੈ ਕੇ ਗਏ ਤੇ ਨਹੀਂ ਤੇ ਉਹ ਕਹਿੰਦੇ ਸੀ ਅਸੀਂ ਇਹਨੂੰ ਇੱਥੇ ਹੀ ਛੱਡ ਜਾਣਾ ਤੇ ਮੈਂ ਹੈਰਾਨ ਹੋ ਗਿਆ ਵੇਖ ਕੇ ਵੀ ਇਹ ਵੀ ਨਹੀਂ ਵੀ ਇਹ ਪਰਵਰਿਸ਼ ਨਹੀਂ ਕਰ ਸਕਦੇ ਇਹ ਵੀ ਨਹੀਂ ਵੀ ਇਹ ਬੱਚੇ ਨੂੰ ਪਾਲ ਨਹੀਂ ਸਕਦੇ ਨਹੀਂ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੈ ਜਰੀਆ ਉਹ ਮਾਂ ਦਸਾਂ ਮਹੀਨਿਆਂ ਦਾ ਬੱਚਾ ਪੁੱਤਰਾਂ ਵਾਲੇ ਉਹ ਦਿਲਾਂ ਤੇ ਹੱਥ ਰੱਖ ਕੇ ਵੇਖੋ ਦਸਾਂ ਮਹੀਨਿਆਂ ਦਾ ਬੱਚਾ ਇੱਕੋ ਇੱਕ ਪੁੱਤ ਕਈਆਂ ਸਾਲਾਂ ਪਿੱਛੋਂ ਹੋਇਆ ਗੁਰਦੁਆਰੇ ਛੱਡ ਆਉਣਾ ਕਿਤੇ ਸੌਖੀ ਜੀ ਗੱਲ ਬੜਾ ਔਖਾ ਭੈਣਾਂ ਬੈਠੀਆਂ ਨੇ ਵੇਖੋ ਜਰਾ ਪਰ ਇੱਦਾਂ ਦੇ ਲੋਕ ਅੱਜ ਵੀ ਹਨ ਜਿਹੜੇ ਕਹਿੰਦੇ ਨੇ ਕਿ ਸਾਡਾ ਬੱਚਾ ਕਹਿੰਦੇ ਸਾਨੂੰ ਇਹਨਾਂ ਤੇ ਚਾਅ ਹੈ ਅੱਜ ਮਾਹੌਲ ਏਡਾ ਖਰਾਬ ਹੈ ਜੇ ਅੱਜ ਆਹ ਕੁਝ ਹੋ ਰਿਹਾ ਬੱਚਿਆਂ ਦਾ ਹਾਲ ਇੱਦਾਂ ਦਾ ਨਾ ਮੂੰਹ ਤੇ ਦਾੜੀ ਨਾ ਸਿਰ ਤੇ ਕੇਸ ਆਉਣ ਵੇਲੇ 20 ਸਾਲਾਂ ਤੱਕ ਜਦੋਂ ਦਾ ਇਹਨੇ ਜਵਾਨ ਹੋਣਾ ਪਤਾ ਨੀ ਕਿਹੜੇ ਪਾਸੇ ਜਾਏਗਾ ਸਾਨੂੰ ਇੰਨੀ ਤੇ ਠੰਡੀ ਹਵਾ ਆਉਂਦੀ ਰਹੇਗੀ ਦਿੱਲੀ ਬੈਠਿਆਂ ਨੂੰ ਕਿ ਸਾਡਾ ਪੁੱਤ ਅੰਮ੍ਰਿਤਧਾਰੀ ਹੈ
ਸਤਿ ਸ੍ਰੀ ਅਕਾਲ
ਸਾਨੂੰ ਇੰਨਾ ਤੇ ਚਾਅ ਰਹੇਗਾ ਨਾ ਸਾਡਾ ਬੱਚਾ ਗੁਰਸਿੱਖ ਹੈ ਐਡਾ ਮਾਹੌਲ ਹੁਣ ਵੇਖੋ ਅੱਜ ਕੱਲ੍ਹ ਤੇ ਪਿੰਡਾਂ ਦਾ ਮਾਹੌਲ ਕਿੱਦਾਂ ਦਾ ਹੋ ਗਿਆ ਜੇ ਅੱਜ ਪਿੰਡਾਂ ਦਾ ਮਾਹੌਲ ਵੇਖੋ ਤੇ ਸ਼ਹਿਰਾਂ 'ਚ ਜਾਓ ਤੇ ਦਿੱਲੀ ਵਰਗੇ ਸ਼ਹਿਰਾਂ ਵਿੱਚ ਜਾ ਕੇ ਤੇ ਉੱਥੇ ਇਹ ਆਖੀਏ ਵੀ ਸਿੱਖੀ ਨਾਲ ਬੱਚੇ ਜੁੜੇ ਰਹਿਣਗੇ ਬੜਾ ਔਖਾ ਹੈ ਅੱਜ ਮੀਡੀਆ ਬਹੁਤ ਕੁਝ ਹੋ ਰਿਹਾ ਕਲਚਰ ਸਾਡਾ ਬੱਚੇ ਭੁੱਲਦੇ ਜਾ ਰਹੇ ਨੇ ਸੱਭਿਆਚਾਰ ਭੁੱਲਦਾ ਜਾ ਰਿਹਾ ਆਪਣਾ ਵਿਰਸਾ ਭੁੱਲਦਾ ਜਾ ਰਿਹਾ ਤੇ ਉਹ ਕਹਿੰਦੇ ਨੇ ਸਾਨੂੰ ਇੰਨਾ ਤੇ ਚਾਅ ਰਹੇਗਾ ਸਾਡਾ ਬੱਚਾ ਸਿੱਖ ਰਹੇਗਾ ਨਾ ਕਮਾਵੇ ਨਾ ਸੁੱਖ ਦੇਵੇ ਅਸੀਂ ਬੱਚੇ ਨੂੰ ਮਿਲਣ ਵੀ ਨਹੀਂ ਆਵਾਂਗੇ ਬਾਬਾ ਜੀ ਤੁਹਾਡੇ ਤੋਂ ਹੀ ਪੁੱਛ ਲਿਆ ਕਰਾਂਗੇ ਜੇ ਤੁਹਾਡੇ ਮਨ 'ਚ ਇਹ ਆ ਵੀ ਮੋਹ ਕਰਕੇ ਚੱਲਿਆ ਜਾਏਗਾ ਮਾਂ ਕੋਲ ਅਸੀਂ ਫੋਨ ਤੇ ਹੀ ਪੁੱਛ ਲਿਆ ਕਰਾਂਗੇ ਵੀ ਸਾਡਾ ਪੁੱਤ ਠੀਕ ਹੈ ਅਸੀਂ ਇਹਨੂੰ ਵਹਿੰਦੇ ਵੀ ਨਹੀਂ ਇਹਦੇ ਸਾਹਮਣੇ ਵੀ ਨਹੀਂ ਆਉਂਦੇ ਇਹਨੂੰ ਰੱਖ ਲਓ ਤੇ ਮੈਂ ਤਰਲੇ ਕਰਕੇ ਭੇਜਿਆ ਮੈਂ ਕਿਹਾ ਤੁਸੀਂ ਜੇ ਅਰਦਾਸ ਕੀਤੀ ਆ ਨਾ ਵੀ ਬੱਚਾ ਸਾਡਾ ਗੁਰਦੁਆਰੇ ਤੁਸੀਂ ਤੇ ਆਪਣੇ ਵੱਲੋਂ ਦੇ ਹੀ ਦਿੱਤਾ ਗੁਰੂ ਨੂੰ ਤੁਸੀਂ ਤੇ ਗੁਰਦੁਆਰੇ ਭੇਡ ਚੜ੍ਹਾ ਹੀ ਦਿੱਤਾ ਪਰ ਇਹਨੂੰ ਗੁਰੂ ਦਾ ਸਮਝ ਕੇ ਪਾਲੋ ਇਹਦੀ ਪਰਵਰਿਸ਼ ਕਰੋ ਰੱਖੋ ਆਪਣੇ ਘਰ ਇਦਾਂ ਦੇ ਲੋਕ ਵੀ ਨੇ ਅੱਜ ਫਿਕਰ ਪੈ ਗਿਆ ਸਮਾਂ ਹੀ ਇਦਾਂ ਦਾ ਚੱਲ ਰਿਹਾ ਆਉਣ ਵਾਲਾ ਸਮਾਂ ਵੀ ਕੀ ਬਣੇਗਾ ਕੀ ਸਾਡੀ ਪਲੀਰੀ ਦਾ ਸਿੱਖ ਕੌਮ ਦਾ ਬਣੇਗਾ ਕੀ ਆ ਸਾਡਿਆਂ ਬਜ਼ੁਰਗਾਂ ਨੇ ਫਿਕਰ ਕਰਨਾ ਸੀ ਇਸ ਗੱਲ ਦਾ ਸਾਡੇ ਪੋਤਰਿਆਂ ਦਾ ਬਣੇਗਾ ਕੀ ਆਉਣ ਵਾਲੇ ਸਮੇਂ ਵਿੱਚ ਪਰ ਕਿਵੇਂ ਕਰਨਾ ਜਿਹੜਾ ਹੁਣ ਬਜ਼ੁਰਗ ਆ ਵੀ ਨਾਈ ਦੀ ਦੁਕਾਨ ਤੇ ਬਹਿ ਜਾਂਦਾ ਚੱਕ 10 ਰੁਪਈਏ ਬਸ ਜੜੋਂ ਜੜੋਂ ਹੀ ਲਾ ਦੇ ਫਿਰ ਹੁਣ ਉਹਦਾ ਕੀ ਉਹ ਕੀ ਸੋਚੂ ਆਪਣੇ ਪੁੱਤਰਾਂ ਦਾ ਜਾਂ ਪੜੋਤਰਿਆਂ ਦਾ ਕੀ ਸੋਚੂ ਬਈ ਇਹਨਾਂ ਬਜ਼ੁਰਗਾਂ ਨੇ ਤੇ ਬਹਿ ਕੇ ਸੋਚਣਾ ਸੀ ਗੁਰਮਤ ਦਾ ਪ੍ਰਚਾਰ ਕਰੀਏ ਕੋਈ ਉਪਰਾਲਾ ਕਰੀਏ ਭਾਈ ਪਿੰਡ ਵਾਲਿਓ ਸਾਡਾ ਨਗਰ ਨਸ਼ਿਆਂ ਤੋਂ ਮੁਕਤ ਹੋਵੇ ਤੇ ਬਜ਼ੁਰਗ ਤੇ ਹੁਣ ਆਪ ਹੀ ਘੱਟ ਨਹੀਂ ਮੁੰਡੇ ਬਣ ਬਣ ਬਹਿੰਦੇ ਆ ਇਹਨਾਂ ਨੇ ਬੱਚਿਆਂ ਨੂੰ ਕੀ ਸਿੱਖਿਆ ਦੇ ਦੇਣੀ ਇਹਨਾਂ ਨੇ ਕੀ ਸੁਧਾਰ ਦੇਣਾ ਆਉਣ ਵਾਲੇ ਕੌਮ ਨੂੰ ਵਿਰਸੇ ਨੂੰ ਤੇ ਮੇਰੀ ਸਾਰਿਆਂ ਬਜ਼ੁਰਗਾਂ ਦੇ ਚਰਨਾਂ ਵਿੱਚ ਬੇਨਤੀ ਹੈ ਤੁਹਾਡਾ ਬੱਚਾ ਹੋਣ ਦੇ ਨਾਤੇ ਕਿ ਬਜ਼ੁਰਗੋ ਸਿੱਖੀ ਸਰੂਪ ਵਿੱਚ ਆਓ ਬਾਣੀ ਬਾਣੇ ਨਾਲ ਜੁੜੋ ਤੁਸੀਂ ਆਪਣੇ ਬੱਚਿਆਂ ਨੂੰ ਗੋਦੀ ਵਿੱਚ ਬਹਿ ਕੇ ਗੁਰੂ ਘਰ ਦੀਆਂ ਸਾਖੀਆਂ ਸੁਣਾਉਂਦੇ ਸੋਹਣੇ ਲੱਗਦੇ ਹੋ ਪੋਤੇ ਤੋਂ ਪੋਤੇ ਨੂੰ 20 ਰੁਪਈਏ ਦੇ ਕੇ ਤੂੰ ਪੌਵਾ ਮੰਗਾਉਂਦਾ ਸੋਹਣਾ ਨਹੀਂ ਲੱਗਦਾ ਬਾਪੂ ਇਹ ਧਿਆਨ ਰੱਖ ਤੂੰ ਗੋਦੀ ਵਿੱਚ ਬੱਚਾ ਬਾਇਆ ਹੁੰਦਾ ਨਾ ਜਦੋਂ ਉਹਨੂੰ ਸਾਖੀਆਂ ਸੁਣਾਇਆ ਕਰ ਸਾਹਿਬਜ਼ਾਦੇ ਕਿੱਦਾਂ ਦੇ ਸਨ ਕਿੱਦਾਂ ਦੀਆਂ ਕੁਰਬਾਨੀਆਂ ਸਾਡੇ ਧਰਮ ਵਿੱਚ ਹੋਈਆਂ ਨੇ ਇਹ ਦੱਸਿਆ ਕਰੋ ਆਪਣੇ ਬੱਚਿਆਂ ਨੂੰ ਕਿੱਦਾਂ ਸ਼ਵੇਗ ਸਿੰਘ ਸ਼ਹਿਬਾਜ਼ ਸਿੰਘ ਵਰਗੇ ਚਰਖੜੀਆਂ ਤੇ ਚੜ ਗਏ ਕਿਵੇਂ ਭਾਈ ਤਾਰੂ ਸਿੰਘ ਨੇ ਖੋਪਰੀ ਲੁਹਾਈ ਇੱਥੇ ਤੇ 10 ਪਾਤਸ਼ਾਹੀਆਂ ਦੇ ਨਾਮ ਨਹੀਂ ਯਾਦ 70 ਸਾਲਾਂ ਦਾ ਹੋ ਗਿਆ ਉਦਾਂ ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ ਗੁਰੂ ਦੇ ਸਿੱਖ ਨੂੰ 10 ਪਾਤਸ਼ਾਹੀਆਂ ਦੇ ਨਾਮ ਤੇ ਤਾਂ ਹੀ ਯਾਦ ਹੋਣਗੇ ਜੇ ਸਾਧ ਸੰਗਤ ਜਾਏਗਾ ਜੇ ਹੁਣ ਕਹੋ ਤੇ ਫਿਰ ਕਹਿਣਗੇ ਖੇਤੀਬਾੜੀ ਚ ਸਮਾਂ ਨਹੀਂ ਲੱਗਦਾ ਅਸੀਂ ਕਿਹੜਾ ਵਿਹਲੇ ਹਾਂ ਦੀਵਾਨਾਂ ਤੇ ਜਾਣ ਨੂੰ ਪਰ ਜੇ ਤੇਰਾ 1 ਦਿਨ ਵੀ ਮਹੀਨੇ ਵਿੱਚ ਸਾਧ ਸੰਗਤ ਵਿੱਚ ਜਾਂਦਾ ਹੋਵੇ ਤਾਂ ਵੀ ਭਲਾ ਹੋ ਜਾਏ ਜੇ ਤੇਰਾ 30 ਦਿਨ ਨਹੀਂ ਨਾ ਕੰਮ ਕਰਕੇ ਸਰਿਆ ਤੇ ਸਰਨਾ ਤੇਰਾ 1 ਦਿਨ ਨਾਲ ਵੀ ਨਹੀਂ ਸਰਨਾ ਤੂੰ ਜੋ ਮਰਜ਼ੀ ਕਰ ਲੈ ਬਾਣੀ ਪੜ੍ਹੋ ਸਿਮਰਨ ਕਰੋ ਜ਼ੋਰ ਲਾਈ ਜਾਂਦੇ ਹੋ ਤੁਹਾਡੇ ਜਾਂ ਤੇ ਬੋਰ ਨਹੀਂ ਚੱਲਦੇ ਲਾਈਟ ਨਹੀਂ ਆਉਂਦੀ ਤੇਲ ਨਹੀਂ ਮਿਲਦਾ ਜਾਂ ਫੇਰ ਗਾਂ ਫਸਲ ਨਹੀਂ ਹੁੰਦੀ ਇਹ ਤੇ ਗੁਰੂ ਸਾਹਿਬ ਦੀ ਕੋਈ ਰਹਿਮਤ ਆ ਬਖਸ਼ਿਸ਼ ਆ ਸਤਿਗੁਰਾਂ ਦੀ ਕੋਈ ਰਹਿਮਤ ਹੈ ਉਹਨੇ ਜੇ ਤੂੰ ਜੁੜਿਆ ਹੋਏਗਾ ਕੀ ਪਤਾ ਲੱਗਦਾ ਮਿੰਟ 5 ਨਹੀਂ ਲੱਗਣੇ ਤੇਰੇ 10 ਬੋਰ ਮੁਕਾਬਲਾ ਨਹੀਂ ਕਰਦੇ 5 ਮਿੰਟਾਂ 'ਚ ਭਰਪੂਰ ਕਰ ਦੇਣੀ ਹੈ ਜੀਰੀ ਤੇਰੀ 5 ਮਿੰਟਾਂ 'ਚ ਉਹਨੇ ਖੇਡ ਵਰਤਾ ਦੇਣੀ ਪਰ ਇੱਥੇ ਵੇਖਿਆ ਕਦੇ ਜੇ ਜਮੀ ਜ਼ਿਮੀਦਾਰ ਵਿਹਲਾ ਹੋ ਜਾਏ ਵੀ ਪੰਜ ਦਿਨ ਹੁਣ ਵਿਹਲ ਮਿਲ ਗਈ ਆ, ਸਤਿਗੁਰਾਂ ਨੇ ਮਿਹਰ ਕੀਤੀ ਹੈ ਬਈ ਪਾਣੀ ਨੂੰ ਜਲ ਥਲ ਹੋ ਗਿਆ ਹਰ ਪਾਸੇ, ਸਤਿਗੁਰ ਦੀ ਕਿਰਪਾ ਹੋ ਗਈ ਆ ਵੀ ਲੈ ਹੁਣ ਮੈਨੂੰ ਪਾਣੀ ਲਾਉਣਾ ਪੈਂਦਾ ਸੀ ਆ ਵੱਟਾਂ ਦੇ ਉੱਪਰ ਦੀ ਚੱਲਦਾ, ਲੈ ਮਣਾ ਸ਼ੁਕਰਾਨਾ ਕਰ ਪੰਜ ਦਿਨ ਹੁਣ ਗੁਰਦੁਆਰੇ ਨਾਗਾ ਨਾ ਪਾਈ, ਹੁਣ ਤੇ ਵਿਹਲੇ ਹੋ ਗਏ ਆ, ਹੁਣ ਤੇ ਸਾਧ ਸੰਗਤ ਵਿੱਚ ਚੱਲੀਏ, ਹੁਣ ਤੇ ਮਾਲਾ ਫੇਰ ਕੇ ਰੱਬ ਰੱਬ ਕਰ ਲਵਾਂ, ਹੁਣ ਤੇ ਰਾਮ ਰਾਮ ਕਰ ਲਾਂ, ਨਹੀਂ ਨਹੀਂ ਹੁਣ ਤੇ ਵਿਹਲੇ ਹੋ ਗਏ ਆ, ਹੁਣ ਤੇ ਮੁਰਗੇ ਸ਼ੁਰਗੇ ਚੱਲਣਗੇ, ਹੁਣ ਤੇ ਮੌਜਾਂ ਲੱਗ ਗਈਆਂ, ਹੁਣ ਤੇ ਤਾਸ਼ਾਂ ਖੇਡਾਂਗੇ ਬਹਿ ਕੇ ਦਸ ਬੰਦਿਆਂ 'ਚ, ਹੁਣ ਤੇ ਸੌਖਾ ਹੋ ਗਿਆ ਕੰਮ। ਜਦੋਂ ਅੱਜ ਜ਼ਿਮੀਦਾਰ ਵਿਹਲਾ ਹੁੰਦਾ ਉਹ ਤਾਸ਼ ਵਾਲੇ ਪਾਸੇ ਹੋ ਜਾਂਦਾ, ਜਦੋਂ ਅੱਜ ਜ਼ਿਮੀਦਾਰ ਵਿਹਲਾ ਹੁੰਦਾ ਉਹ ਢਾਣੀ ਇਕੱਠੀ ਹੋ ਕੇ ਬਹਿ ਗਈ ਤੇ ਕੋਈ ਉੱਧਰ ਦੀ ਖਬਰ ਕੋਈ ਉੱਧਰ ਦੀ ਖਬਰ, ਜਿਹੜੀ ਖਬਰ ਕਿਸੇ ਪੇਪਰ 'ਚ ਨਹੀਂ ਛਪਦੀ ਉਹ ਇਹਨਾਂ ਤੋਂ ਖੁੰਡ ਚਰਚਾ 'ਚੋਂ ਮਿਲ ਜਾਂਦੀ ਹੈ। ਇੱਦਾਂ ਦੀਆਂ ਫਿਰ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਤੇ ਗੁਰਮੁਖੋ ਬਜ਼ੁਰਗ ਜਿਹੜੇ ਨੇ ਉਹ ਬਾਣੀ ਪੜ੍ਹਦੇ ਸਿਮਰਨ ਕਰਦੇ ਹੱਥ ਵਿੱਚ ਮਾਲਾ ਉਹ ਗੁਰਮਤ ਦੀਆਂ ਗੱਲਾਂ ਕਰਦੇ ਸੋਹਣੇ ਲੱਗਦੇ ਆ। ਮੇਰੀ ਸਾਰਿਆਂ ਬਜ਼ੁਰਗਾਂ ਦੇ ਚਰਨਾਂ 'ਚ ਖਾਸ ਬੇਨਤੀ, ਜੇ ਅੱਜ ਆਪਣਾ ਜੀਵਨ ਇੱਦਾਂ ਦਾ ਫਿਰ ਕਿਵੇਂ ਅਸੀਂ ਆਪਣੇ ਬੱਚਿਆਂ ਦੇ ਜੀਵਨ ਬਣਾਵਾਂਗੇ। ਇੱਥੇ ਵੇਖੋ ਤੁਹਾਨੂੰ ਮੈਂ 10-10 ਸਾਲਾਂ ਦੇ ਬੱਚੇ ਵਿਖਾ ਸਕਣਾ, 10-10 ਸਾਲਾਂ ਦੇ ਬੱਚੇ, ਇੱਕ ਇੱਕ 10-10 ਸਾਲ ਦੇ ਬੱਚੇ ਨੇ 2-2, 3-3 ਸੌ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਪ੍ਰੇਰ ਪ੍ਰੇਰ ਕੇ ਘਰ ਘਰ ਵਿੱਚ ਜਾ ਕੇ ਬਾਪੂਆਂ ਨੂੰ ਵੱਡਿਆਂ ਬਜ਼ੁਰਗਾਂ ਨੂੰ ਕੱਢ ਕੱਢ ਕੇ ਲਿਆਉਂਦੇ ਨੇ ਵੀ ਚੱਲ ਬਾਬਾ ਤੈਨੂੰ ਅੰਮ੍ਰਿਤ ਛਕਾਉਣਾ, ਕਿਰਾਇਆ ਲਾ ਲਾ ਕੇ ਲੈ ਕੇ ਆਉਂਦੇ ਨੇ, ਜਿਨ੍ਹਾਂ ਤੇ ਗੁਰੂ ਸਾਹਿਬ ਦੀ ਮਿਹਰ ਹੋ ਗਈ ਹੋ ਗਈ। ਮੇਘ ਤੇ ਵਰਸਦਾ ਹੈ ਮੀਂਹ ਤੇ ਪੈਂਦਾ, ਕਹਿੰਦੇ ਜਦੋਂ ਬਾਰਿਸ਼ ਪੈਂਦੀ ਹੈ ਬਿਨਾਂ ਦੱਸਿਆਂ ਪੈਂਦੀ ਪੈਂਦੀ, ਫਿਰ ਰੂੜੀਆਂ ਤੇ ਵੀ ਪੈਂਦੀ, ਨਾ ਉਹ ਵੇਖਦੀ ਹੈ ਰਾਜੇ ਦਾ ਮਹਿਲ ਨਾ ਗਰੀਬ ਦੀ ਛੱਪਰੀ, ਨਾ ਉਹ ਦਰਿਆ ਨਾ ਉਹ ਛੱਪੜ, ਨਾ ਅਮੀਰ ਦੀ ਕੋਠੀ ਨਾ ਗਰੀਬ ਦਾ ਘਰ, ਉਹ ਤੇ ਹਰ ਜਗ੍ਹਾ ਪੈਂਦੀ ਹੈ। ਤੇ ਜੇ ਮੀਂਹ ਪੈਂਦਾ ਤੇ ਬਾਲਟੀ ਤੂੰ ਮੂਧੀ ਰੱਖੀ ਬੈਠਾ ਤੇ ਫਿਰ ਆਖੇ ਭਰਦੀ ਨਹੀਂ, ਫਿਰ ਕਸੂਰ ਤੇਰਾ। ਅੱਜ ਪ੍ਰਚਾਰ ਤੇ ਬਹੁਤ ਹੋ ਰਿਹਾ, ਸਾਡੇ ਮੰਨਣ ਦੀ ਕਮੀ ਹੈ, ਸਾਡੀਆਂ ਮਨ ਰੂਪੀ ਬਾਲਟੀਆਂ ਮੂਧੀਆਂ ਪਈਆਂ ਨੇ, ਖਾਲੀ ਰਹਿਣਗੀਆਂ ਫਿਰ ਭਰਨਗੀਆਂ ਕਿੱਦਾਂ। ਸਤਿਗੁਰ ਦੀ ਮਿਹਰ ਹਰੇਕ ਉੱਤੇ ਹੁੰਦੀ ਹੈ, ਉਹਦੀ ਬਖਸ਼ਿਸ਼ ਹਰੇਕ ਤੇ ਹੋ ਰਹੀ ਹੈ, ਪਰ ਉਸ ਬਖਸ਼ਿਸ਼ ਨੂੰ ਸੰਭਾਲਣ ਦੀ ਲੋੜ ਹੈ। ਸੋ ਮੇਰੀ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, ਵੇਖੋ ਬਜ਼ੁਰਗ ਸਿੱਖੀ ਦੀ ਮੰਗ ਮੰਗਦੇ ਨੇ। ਜਰਾ ਇਤਿਹਾਸ ਵਿੱਚ ਜਾਈਏ, ਜਰਾ ਵੇਖੀਏ ਵਿਚਾਰ ਕਰਕੇ, ਭਾਈ ਮਹਾਂ ਸਿੰਘ ਹੋਣਾ ਨੇ ਗੁਰੂ ਗੋਬਿੰਦ ਸਿੰਘ ਮਰਨ ਨੂੰ ਵਧਾਵਾ ਲਿਖ ਦਿੱਤਾ। ਵੀਰਾਂ ਦੇ ਚਰਨਾਂ 'ਚ ਬੇਨਤੀ ਹੈ, ਸਾਰੀ ਸੰਗਤ ਨੇ ਮੱਥਾ ਟੇਕ ਲਿਆ, ਹੁਣ ਰਸਤਾ ਬੰਦ ਕਰ ਦਿਓ, ਬਾਅਦ 'ਚ ਮੱਥਾ ਟਿਕਾ ਦਿਓ, ਜੇ ਕੋਈ ਇਕੱਲਾ ਦੁਕੱਲਾ ਹੁੰਦਾ 2-4-10 ਸਰੀਰ ਰਹਿ ਜਾਣਗੇ ਉਹਨਾਂ ਨੂੰ ਆਪਾਂ ਬਾਅਦ 'ਚ ਮੱਥਾ ਟਿਕਾਵਾਂਗੇ, ਕਿਉਂਕਿ 10:15 ਵੱਜ ਚੁੱਕੇ ਆ ਤੇ ਟਾਈਮ ਬਹੁਤ ਹੋ ਗਿਆ, ਥੋੜ੍ਹਾ ਜਿਹਾ ਸਮਾਂ ਆਪਣੇ ਕੋਲ ਬਾਕੀ ਰਹਿ ਗਿਆ, ਆਪਾਂ ਇਕਾਗਰਤਾ ਬਣਾਓ, ਥੋੜ੍ਹਾ ਜਿਹਾ ਸਮਾਂ ਪੂਰਾ ਧਿਆਨ ਦੇਣਾ। ਸਾਧ ਸੰਗਤ ਵਿੱਚ ਆ ਕੇ ਘਰ ਭੁੱਲ ਜਾਂਦਾ, ਅਸੀਂ ਆਨੇ ਸਾਡਾ ਮਨ ਨਹੀਂ ਲੱਗਦਾ, ਮੈਨੂੰ ਦੱਸੋ ਹੁਣ ਕਿਹਦਾ ਮਨ ਨਹੀਂ ਲੱਗਿਆ ਹੋਇਆ, ਦੱਸੋ ਕਿਹਦਾ ਮਨ ਭੱਜਦਾ ਬਾਹਰ, ਕਿਹਦਾ ਮਨ ਘਰਾਂ 'ਚ ਜਾਂਦਾ, ਕਿਹਦਾ ਮਨ ਖੇਤਾਂ 'ਚ ਜਾਂਦਾ, ਦੱਸੋ ਨਹੀਂ। ਸਾਧ ਸੰਗਤ ਵਿੱਚ ਮਨ ਬਹੁਤ ਛੇਤੀ ਲੱਗਦਾ, ਇਸੇ ਕਰਕੇ ਇਹਨੂੰ ਆਖਿਆ ਕਲਯੁਗ ਮਹਿ ਕੀਰਤਨ ਪ੍ਰਧਾਨਾ, ਕਲਯੁਗ ਵਿੱਚ ਪ੍ਰਧਾਨ ਹੈ ਸਾਧ ਸੰਗਤ ਵਿੱਚ ਮਿਲ ਕੇ ਬੈਠਣਾ, ਇੱਥੇ ਮਨ ਲੱਗਦਾ, ਇੱਥੇ ਮਨ ਬੜੀ ਛੇਤੀ ਬੜੇ ਸਹਿਜੇ ਪੁੱਠੇ ਲਟਕ ਕੇ ਵਸ 'ਚ ਨਹੀਂ ਆਉਂਦਾ, ਜਲ ਧਾਰੇ ਕਰਕੇ ਵਸ 'ਚ ਨਹੀਂ ਆਉਂਦਾ, ਧੂਣੀਆਂ ਧਾਪ ਕੇ ਵਸ 'ਚ ਨਹੀਂ ਆਉਂਦਾ, ਇੱਥੇ ਸਾਧ ਸੰਗਤ ਵਿੱਚ ਆ ਕੇ ਮਨ ਬੜੀ ਜਲਦੀ ਵਸ ਵਿੱਚ ਆ ਜਾਂਦਾ, ਮਨ ਬੜਾ ਖੋਟਾ ਬੜੀ ਛੇਤੀ ਦੌੜਦਾ। ਇਸੇ ਕਰਕੇ ਸੰਤ ਮਹਾਰਾਜ ਜੀ ਕਹਿੰਦੇ ਨੇ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹੋ, ਜੇ ਮਨ ਵਿਗੜ ਜਾਏ ਇਹਨੂੰ ਸੰਗਤ ਮਾੜਿਆਂ ਬੰਦਿਆਂ ਦੀ ਮਿਲ ਜਾਏ ਫਿਰ ਤੇ ਇਹਦੇ ਵਰਗਾ ਦੁਸ਼ਮਣ ਕੋਈ ਨਹੀਂ, ਮਨ ਵਰਗਾ ਦੁਨੀਆਂ ਵਿੱਚ ਏਦੂ ਵੱਡਾ ਦੁਸ਼ਮਣ ਨਹੀਂ ਕੋਈ ਤੇਰਾ, ਤੇਰਾ ਮਨ ਵੈਰੀ ਹੋ ਜਾਏਗਾ। ਤੇ ਜੇ ਮਨ ਚੰਗੇ ਪਾਸੇ ਲੱਗ ਜਾਏ ਗੁਰਮੁਖਾਂ ਦੀ ਇਸ ਮਨ ਨੂੰ ਸੰਗਤ ਮਿਲ ਜਾਏ ਤੇ ਮਨ ਵਰਗਾ ਮਿੱਤਰ ਕੋਈ ਨਹੀਂ, ਮਨ ਦੁਸ਼ਮਣ ਵੀ ਵੱਡਾ ਹੈ ਮਨ ਮਿੱਤਰ ਵੀ ਸਭ ਤੋਂ ਨੇੜੇ ਆ, ਇਹਦੇ ਵਰਗਾ ਮਿੱਤਰ ਵੀ ਕੋਈ ਨਹੀਂ। ਹੁਣ ਮਨ ਜੇ ਚੰਗੇ ਪਾਸੇ ਲਾਉਣਾ ਹੈ ਤੇ ਮਨ ਨੂੰ ਵਿਹਲਾ ਰਹਿਣ, ਬਹੁਤੇ ਲੋਕ ਇਹ ਕਹਿੰਦੇ ਨੇ ਮਨ ਮੇਰਾ ਮਾੜਿਆਂ ਕੰਮਾਂ ਵੱਲ ਰਹਿੰਦਾ, ਮਨ ਮੇਰਾ ਬੁਰੇ ਪਾਸੇ ਹੀ ਰਹਿੰਦਾ, ਮੇਰਾ ਮਨ ਹੋਰ ਪਾਸੇ ਹੋਰ ਪਾਸੇ ਹੀ ਜਾਈ ਜਾਂਦਾ, ਕਿਉਂ ਜਾਂਦਾ, ਮਨ ਨੂੰ ਵਿਹਲਾ ਛੱਡੀ ਨਾ, ਜਪਜੀ ਸਾਹਿਬ ਵੱਲ ਲਾ ਇਹਨੂੰ, ਜਪਜੀ ਸਾਹਿਬ ਤੋਂ ਵਿਹਲਾ ਹੋਵੇ ਚੌਪੀ ਸਾਹਿਬ ਵੱਲ ਲਾ, ਚੌਪੀ ਸਾਹਿਬ ਵੱਲੋਂ ਵਿਹਲਾ ਹੋਵੇ, ਮੂਲ ਮੰਤਰ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਦੋਂ ਮਨ ਮੂਲ ਮੰਤਰ ਵਾਲੇ ਪਾਸੇ ਬਾਣੀ ਵਾਲੇ ਪਾਸੇ ਲੱਗਾ ਰਹੇਗਾ ਆਪੇ ਹੀ ਵਿਹਲਾ ਰਹੇ। ਜਦੋਂ ਵਿਹਲਾ ਅਸੀਂ ਮਨ ਛੱਡ ਦਿੰਦੇ ਹਾਂ ਤੇ ਫਿਰ ਜਾਂਦਾ। ਆ ਫੌਜ ਵਾਲੇ ਫੌਜੀਆਂ ਨੂੰ ਵਿਹਲੇ ਹੀ ਨਹੀਂ ਛੱਡਦੇ, ਪਹਿਲਾਂ ਕਹਿਣਗੇ ਟੋਏ ਪੁੱਟੀ ਚੱਲੋ, ਉਹ ਚਾਰ ਦਿਨ ਪੱਟੀ ਜਾਣਗੇ, ਫਿਰ ਕਰਨਗੇ ਹੁਣ ਇਹਦੇ ਚ ਮਿੱਟੀ ਪਾਈ ਚੱਲੋ। ਉਹ ਫੌਜ ਨੂੰ ਵਿਹਲਾ ਛੱਡਦੇ ਆ ਕਦੇ? ਕਦੇ ਵੀ ਵਿਹਲਾ ਨਹੀਂ ਛੱਡਦੇ। ਜਿਹੜੇ ਫੌਜੀ ਨੇ ਉਹਨਾਂ ਨੂੰ ਪਤਾ ਵੀ ਇੱਕ ਮਿੰਟ ਵਿਹਲਾ ਨਹੀਂ ਛੱਡਦੇ, ਭਾਵੇਂ ਕੋਈ ਕੰਮ ਨਹੀਂ ਫਿਰ ਵੀ ਕੰਮੇ ਲਾਈ ਰੱਖਣਗੇ। ਵਿਹਲੇ ਮਨ ਵਿੱਚ ਬੁਰਿਆਈਆਂ ਘਰ ਘਰ ਜਾਂਦੀਆਂ ਨੇ, ਵਿਹਲੇ ਮਨ ਵਿੱਚ ਵਿਕਾਰ ਆ ਵੜਦੇ ਨੇ। ਇਸ ਕਰਕੇ ਮਨ ਨੂੰ ਵਿਹਲਾ ਛੱਡਣਾ ਹੀ ਨਹੀਂ ਚਾਹੀਦਾ। ਜਿਹੜੇ ਸਤਸੰਗੀ ਨੇ, ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੂਆਣਾ ਸਾਹਿਬ ਵਾਲਿਆਂ ਦੇ ਹੁੰਦੇ ਸੀ, ਜਦੋਂ ਉਹਨਾਂ ਨੇ ਤੁਰਨਾ ਨਾ, ਸੱਜਾ ਕਦਮ ਪੁੱਟਣਾ ਵਾਹੇ, ਖੱਬਾ ਪੁੱਟਣਾ ਗੁਰੂ, ਸੱਜਾ ਪੁੱਟਣਾ ਵਾਹੇ, ਖੱਬਾ ਪੁੱਟਣਾ ਗੁਰੂ, ਵਾਹੇ ਗੁਰੂ। ਸਫ਼ਰ ਵੀ ਬੜੀ ਛੇਤੀ ਮੁੱਕ ਜਾਂਦਾ, ਹਰ ਸਮੇਂ ਮਨ ਜਿਹੜਾ ਉਹ ਜੁੜਿਆ ਹੀ ਰਹਿੰਦਾ ਸੀ, ਹਰ ਸਮੇਂ ਮਨ ਵਿਹਲਾ ਛੱਡਦੇ ਹੀ ਨਹੀਂ ਸਨ। ਭਾਈ ਮਹਾਂ ਸਿੰਘ ਗੁਰੂ ਗੋਬਿੰਦ ਸਿੰਘ ਮਰਦਿਆਂ ਚਰਨਾਂ ਵਿੱਚ ਰਹਿੰਦੇ ਸਨ, ਬੜਾ ਪਿਆਰ ਸੀ ਸਤਿਗੁਰਾਂ ਨਾਲ। ਤੇ ਸਮਾਂ ਆ ਗਿਆ ਦੁੱਖ ਦਾ, ਫੌਜਾਂ ਨੇ ਗੁਰੂ ਗੋਬਿੰਦ ਸਿੰਘ ਮਰ ਦੇ ਘਰ ਨੂੰ ਘੇਰਾ ਪਾ ਲਿਆ। ਆਨੰਦਪੁਰ ਸਾਹਿਬ ਦਾ ਕਿਲ੍ਹਾ, ਖਾਲਸੇ ਦਾ ਘਰ, ਸਾਡਾ ਅਸਲੀ ਘਰ, ਸਾਡੀ ਜਨਮ ਭੂਮੀ ਖਾਲਸੇ ਦੀ। ਜਦੋਂ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ, ਨਾ ਕੋਈ ਚੀਜ਼ ਅੰਦਰ ਜਾਂਦੀ ਸੀ ਤੇ ਨਾ ਹੀ ਕੋਈ ਬਾਹਰ ਜਾ ਸਕਦਾ ਸੀ। ਜਦੋਂ ਕੋਈ ਅੰਦਰ ਬਾਹਰ ਨਹੀਂ ਜਾ ਸਕਦਾ ਤੇ ਰਾਸ਼ਨ ਖਤਮ ਹੋ ਗਿਆ, ਜਿੰਨਾ ਸੀ ਸਿੰਘਾਂ ਨੇ ਪਕਾ ਕੇ ਛਕ ਲਿਆ। ਫਿਰ ਦਰਖਤਾਂ ਦੇ ਪੱਤੇ ਵੀ ਲਾ ਕੇ ਛਕ ਲਏ, ਫਿਰ ਦਰਖਤਾਂ ਦੇ ਸੱਕ ਵੀ ਲਾ ਕੇ ਛਕ ਲਏ, ਸਭ ਕੁਝ ਖਤਮ ਹੋ ਗਿਆ। ਭੁੱਖੇ ਸਿੰਘ ਬੜੇ ਤੇ ਸਤਸੰਗਤ ਉਸ ਵਕਤ ਕਈਆਂ ਸਿੰਘਾਂ ਨੇ ਰਲ ਕੇ ਵਿਚਾਰ ਕੀਤੀ ਵੀ ਗੁਰੂ ਗੋਬਿੰਦ ਸਿੰਘ ਮਰਨ ਨੂੰ ਆਖੀਏ, ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡੋ, ਭੁੱਖਿਆਂ ਤੋਂ ਨਹੀਂ ਹੁਣ ਰਿਹਾ ਜਾਂਦਾ। ਭੁੱਖੇ ਭਗਤ ਨਾ ਕੀਜੈ ਯਹ ਮਾਲਾ ਆਪਣੀ ਲੀਜੈ, ਸਾਥੋਂ ਭੁੱਖਿਆਂ ਤੋਂ ਭਗਤੀ ਨਾ ਹੋਵੇ, ਆ ਸਾਂਭੋ ਮਾਲਾ ਆਪਣੀ, ਆ ਫੜੋ ਮਾਲਾ, ਸਾਥੋਂ ਹੁਣ ਨੀ ਭਗਤੀ ਹੁੰਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਗਏ, ਕੱਚੇ ਪਿੱਲੇ ਉਦੋਂ ਵੀ ਬੜੇ ਸੀ, ਚਲੇ ਗਏ। ਪੱਕਿਆਂ ਨੇ ਨਹੀਂ ਆਖਿਆ ਸਤਿਗੁਰੂ ਤੁਹਾਨੂੰ ਛੱਡ ਕੇ ਜਾਣਾ ਹੈ, ਗੁਰੂ ਨੂੰ ਛੱਡਣ ਦਾ ਤੇ ਸਿੱਖ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ, ਕਦੇ ਖਿਆਲ ਆ ਹੀ ਨਹੀਂ ਸਕਦਾ ਸਾਡੇ ਜਿਹਨ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ ਜਾਣਾ, ਇਹ ਨਹੀਂ ਸਿੱਖ ਸੋਚਦੇ ਕਦੇ। ਤੇ ਉਹ ਭੁੱਲ ਗਏ, ਮੱਤ ਮਾਰੀ ਗਈ, ਜਿਸਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ। ਚੰਗੇ ਗੁਣ ਖੋਏ ਜਾਂਦੇ ਨੇ ਉਹਨਾਂ ਦੇ ਜਦੋਂ ਮੱਤ ਤੇ ਪੜਦਾ ਪੈ ਜਾਂਦਾ ਨਾ, ਪਤਾ ਹੀ ਨਹੀਂ ਲੱਗਦਾ, ਸੋਚਣ ਸ਼ਕਤੀ ਖਤਮ ਹੋ ਜਾਂਦੀ ਹੈ। ਤੇ ਉਹ ਆਏ ਗੁਰੂ ਸਾਹਿਬ ਦੇ ਸਾਹਮਣੇ, ਆ ਕੇ ਆਖਣ ਲੱਗੇ, ਮਹਾਰਾਜ ਚਲੋ ਚੱਲੀਏ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ। ਸਤਿਗੁਰੂ ਕਹਿੰਦੇ ਨੇ ਮੈਂ ਨਹੀਂ ਜਾਣਾ। ਕਹਿਣ ਲੱਗੇ, ਸੱਚੇ ਪਾਤਸ਼ਾਹ ਆ ਹਿੰਦੂਆਂ ਨੇ ਆਟੇ ਦੀ ਗਊ ਬਣਾ ਕੇ ਭੇਜੀ ਹੈ, ਕਸਮਾਂ ਖਾਂਦੇ ਨੇ ਚੱਲੀਏ। ਤੁਰਕਾਂ ਨੇ ਕੁਰਾਨ ਸ਼ਰੀਫ ਭੇਜਿਆ, ਚੱਲੀਏ ਚੱਲੀਏ, ਛੱਡ ਕੇ ਕਸਮ ਖਾਂਦੇ ਨੇ, ਕੁਰਾਨ ਸ਼ਰੀਫ ਭੇਜਿਆ। ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਕੂਣੀ ਤੱਕ ਸਰੋਂ ਦੇ ਤੇਲ ਵਿੱਚ ਬਾਂਹ ਲਬੇੜ ਕੇ, ਧਿਆਨ ਦੇਣਾ, ਕੂਣੀ ਤੱਕ ਸਰੋਂ ਦੇ ਤੇਲ ਵਿੱਚ ਬਾਂਹ ਲਬੇੜ ਕੇ ਇਹਨੂੰ ਤਿਲਾਂ ਵਿੱਚ ਪਾਓ, ਤੇ ਜਿੰਨੇ ਤਿਲ ਤੁਹਾਡੀ ਬਾਂਹ ਨਾਲ ਲੱਗ ਜਾਣ ਨਾ, ਸਰੋਂ ਵਾਲੀ ਬਾਂਹ ਲਬੇੜੀ ਹੋਵੇ ਤੇਲ ਨਾਲ, ਜਿੰਨੇ ਤਿਲ ਬਾਂਹ ਨੂੰ ਲੱਗ ਜਾਣ, ਜੇ ਇਹ ਇੰਨੀਆਂ ਵੀ ਕਸਮਾਂ ਖਾਣ ਤੇ ਇਹਨਾਂ ਦੀਆਂ ਕਸਮਾਂ ਤੇ ਭਰੋਸਾ ਨਾ ਕਰਨਾ। ਮਹਾਰਾਜ ਨੇ ਆਖਿਆ, ਇਹਨਾਂ ਦੀਆਂ ਕਸਮਾਂ ਤੇ, ਤੁਰਕਾਂ ਦੀਆਂ ਕਸਮਾਂ ਤੇ ਭਰੋਸਾ ਨਾ ਕਰੋ। ਸਿੰਘ ਆਖਣ ਲੱਗੇ, ਨਹੀਂ ਮਹਾਰਾਜ, ਜਾਣਾ ਨਾ ਜਾਓ ਨਾ ਮਹਾਰਾਜ ਇਸ ਤੇ ਜਾਣਾ, ਚਲੋ ਬਈ ਫਿਰ ਤੁਹਾਡੀ ਮਰਜ਼ੀ ਹੈ। ਅੱਛਾ ਫਿਰ ਇੱਦਾਂ ਕਰੋ, ਜੇ ਜਾਣਾ ਤੇ ਨਿਸ਼ਾਨੀ ਤੇ ਦੇ ਜਾਓ ਕੋਈ ਆਪਣੀ। ਮਹਾਰਾਜ ਸਾਡੇ ਕੋਲ ਨਿਸ਼ਾਨੀ ਰਹਿ ਕੀ ਗਈ ਹੈ, ਅਸੀਂ ਤੇ ਆਪ ਮਰ ਮਿਟਣ ਨੂੰ ਤਿਆਰ ਹੋਏ ਬੈਠੇ ਹਾਂ, ਇੱਥੇ ਭੁੱਖੇ ਹੱਡ ਦਿਸਦੇ ਨੇ, ਹੁਣ ਮਾਸ ਵੀ ਨਹੀਂ ਰਿਹਾ ਸਰੀਰ ਉੱਤੇ, ਤੇ ਸਤਿਗੁਰੂ ਨਿਸ਼ਾਨੀ ਕਾਹਦੀ। ਮਹਾਰਾਜ ਕਹਿੰਦੇ ਨੇ, ਕਾਗਜ਼ ਉੱਤੇ ਲਿਖ ਜਾਓ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੰਘ ਨੇ। ਵਦਾਵਾ, ਭੁੱਖ ਦੇ ਦੁੱਖ ਤੋਂ ਤੰਗ ਆ ਚੁੱਕੇ ਸਨ, ਭਾਵੇਂ ਇਹ ਗੱਲ ਸੁਣ ਕੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ, ਪਰ ਫਿਰ ਵੀ ਉਹਨਾਂ ਨੇ ਲਿਖ ਦਿੱਤਾ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੰਘ ਨੇ। ਕੱਲੇ ਕੱਲੇ ਸਿੰਘ ਨੇ ਸਾਈਨ ਕਰ ਦਿੱਤੇ, ਜੋ ਵੀ ਉਸ ਵੇਲੇ ਵਿੱਚ ਸੀ, ਚਲੇ ਗਏ ਛੱਡ ਕੇ। ਤੇ ਮਹਾਰਾਜ ਕਹਿਣ ਲੱਗੇ, ਧਿਆਨ ਦਿਓ, ਸਤਿਗੁਰੂ ਆਖਣ ਲੱਗੇ, ਖੋਲ ਦਿਓ ਦਰਵਾਜ਼ਾ,
ਧਿਆਨ ਦਿਓ। ਮੇਰਾ ਖਿਆਲ ਵਿੱਚ ਹੈ ਵੀ ਛਿਪਕਲੀ ਹੈ ਜਾਂ ਡੱਡੀ ਹੋਣੀ, ਚੂਹੀ ਹੈ ਛਾਵਾਸ਼ੇ ਵੇਲੋ, ਚੂਹੀ ਨੇ ਭਾਜਣਾ ਪਵਾਤੀਆਂ ਖਾਲਸੇ ਦੀਆਂ। ਧਿਆਨ ਦਿਓ ਜਰਾ, ਇਕਾਗਰਤਾ ਬਣਾਓ, ਏਦਾਂ ਦੇ ਢਿੱਲੜ ਖਾਲਸੇ ਨਾ ਬਣੋ, ਚੂਹੀਆਂ ਤੋਂ ਨਾ ਡਰੀਏ ਆਪਾਂ। ਗੁਰੂ ਦੇ ਪਿਆਰੇ ਤੇ ਵੇਖੋ ਤੇ ਸਹੀ ਕਿੱਡੀਆਂ ਕਿੱਡੀਆਂ ਕੁਰਬਾਨੀਆਂ। ਲਓ ਹੁਣ ਆਓ, ਆਪ ਉੱਥੇ ਹੀ ਰੱਖੋ ਸੁਰਤੀ, ਟਾਈਮ ਥੋੜਾ, ਧਿਆਨ ਦਿਓ। ਸਤਸੰਗ ਜੀ ਲਿਖ ਦਿੱਤਾ ਬਦਾਵਾ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੰਘ ਨਹੀਂ। ਮਹਾਰਾਜ ਕਹਿਣ ਲੱਗੇ ਖੋਲੋ ਬੂਆ, ਜਾਣ ਦਿਓ, ਦਰਵਾਜ਼ਾ ਖੋਲ ਦਿਓ। ਖੁੱਲ ਗਿਆ ਦਰਵਾਜ਼ਾ, ਚਲੇ ਗਏ ਛੱਡ ਕੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਅੱਜ ਛੱਡ ਕੇ ਮੈਦਾਨ ਭੱਜ ਗਏ, ਤੋੜ ਗਏ, ਛੱਡ ਦਿੱਤਾ ਗੁਰੂ ਨੂੰ। ਜਦੋਂ ਹੁਣ ਭਾਈ ਮਹਾਂ ਸਿੰਘ ਹੋਣਾ ਦਾ ਜਥਾ ਤੁਰਿਆ, ਕਈ ਇਤਿਹਾਸਕਾਰਾਂ ਨੇ 200 ਸਿੰਘ ਲਿਖੇ ਨੇ, ਕਈਆਂ ਨੇ 40 ਲਿਖੇ ਨੇ, ਕਈਆਂ ਨੇ 900 ਤੱਕ ਵੀ ਲਿਖਿਆ। ਬਦਾਵਾ ਲਿਖਣ ਵਾਲੇ ਸਿੰਘਾਂ ਦੀ ਗਿਣਤੀ 900 ਸੀ, ਪਰ 200 ਜ਼ਿਆਦਾ ਜਰ ਮੰਨਿਆ ਜਾਂਦਾ ਵੀ 200 ਸਿੰਘਾਂ ਨੇ ਬਦਾਵਾ ਲਿਖਿਆ। ਉਹ ਬਦਾਵਾ ਲਿਖ ਕੇ ਚੱਲ ਪਏ। ਹੁਣ ਜਦੋਂ ਭਾਈ ਮਹਾਂ ਸਿੰਘ ਹੋਣੀ ਵਾਪਸ ਜਾ ਰਹੇ ਸਨ, ਰਸਤੇ ਦੇ ਵਿੱਚ ਜਿਹੜਿਆਂ ਘਰਾਂ ਵਿੱਚ ਪਹਿਲਾਂ ਰੁਕਦੇ ਹੁੰਦੇ ਸੀ, ਜਦੋਂ ਪਿੰਡ ਜਾਣਾ ਤੇ ਰਾਹ ਵਿੱਚ ਰੁਕ ਜਾਣਾ, ਕਿਸੇ ਨੇ ਦੁੱਧ ਛਕਾਉਣਾ, ਕਿਸੇ ਨੇ ਪ੍ਰਸ਼ਾਦਾ ਛਕਾਉਣਾ, ਸੇਵਾ ਕਰਨੀ, ਤੇ ਅੱਜ ਕਿਸੇ ਨੇ ਇਹਨਾਂ ਦਾ ਹਾਲ ਚਾਲ ਨਾ ਪੁੱਛਿਆ, ਕਿਸੇ ਨੇ ਇਹਨਾਂ ਦੀ ਸੇਵਾ ਨਾ ਕੀਤੀ, ਕਿਸੇ ਨੇ। ਇੱਕ ਬੀਬੀ ਬੱਚਾ ਬਾਹਰ ਖੜਾ ਰਹੀ ਸੀ, ਉਹਦਾ ਬੱਚਾ ਖੇਡਦਾ ਖੇਡਦਾ ਉਹਨੇ ਇੱਕਦਮ ਚੁੱਕਿਆ, ਅੰਦਰ ਲੈ ਗਈ, ਲਾ ਕੇ ਕੁੰਡੀ ਬਾਹਰ ਖਲੋ ਗਈ। ਉਹ ਬੱਚਾ ਚੀਕਾਂ ਮਾਰੇ, ਮਾਂ ਮੈਨੂੰ ਅੰਦਰ ਬੰਦ ਕਿਉਂ ਕੀਤਾ, ਰੌਲਾ ਪਾਵੇ। ਕਹਿੰਦੀ ਠਹਿਰ ਜਾ, ਬਾਅਦ ਚ ਕੱਢਾਂਗੀ ਤੈਨੂੰ। ਮਹਾਂ ਸਿੰਘ ਹੋਣੀ ਬਾਹਰ ਖੜੇ, ਉਹ ਫਿਰ ਕਹਿੰਦਾ ਮਾਂ ਮੈਨੂੰ ਅੰਦਰ ਬੰਦ ਕਿਉਂ ਕੀਤਾ, ਖੋਲ ਕੁੰਡੀ ਛੇਤੀ, ਮੈਂ ਬਾਹਰ ਜਾਣਾ ਹੈ, ਮੈਨੂੰ ਅੰਦਰ ਬੰਦ ਕਿਉਂ ਕੀਤਾ। ਕਹਿਣ ਲੱਗੀ ਠਹਿਰ ਜਾ ਜਰਾ। ਉਹ ਕਹਿੰਦਾ ਮਾਂ ਗਲਤੀ ਕੋਈ ਕੀਤੀ ਨੀ, ਦੱਸ ਤੇ ਸਹੀ ਮੇਰਾ ਕਸੂਰ ਕੀ ਹੈ, ਮੈਨੂੰ ਅੰਦਰ ਬੰਦ ਕਿਉਂ ਕੀਤਾ। ਮਾਂ ਆਖਣ ਲੱਗੀ ਬਾਹਰ ਵਦਾਵੀਏ ਜਾ ਰਹੇ ਨੇ, ਬੇਮੁੱਖ ਜਾ ਰਹੇ ਨੇ, ਬਾਹਰ ਕਾਇਰ ਜਾ ਰਹੇ ਨੇ, ਬਾਹਰ ਉਹ ਜਾ ਰਹੇ ਨੇ ਜਿਹੜੇ ਗੁਰੂ ਨੂੰ ਦੁੱਖ ਵੇਲੇ ਛੱਡ ਕੇ ਆ ਗਏ ਨੇ, ਤੈਨੂੰ ਅੰਦਰ ਮੈਂ ਪੁੱਤਰਾ ਤਾਂ ਬੰਦ ਕੀਤਾ, ਕਿਤੇ ਇਹਨਾਂ ਦਾ ਤੇਰੇ ਤੇ ਪਰਛਾਵਾਂ ਨਾ ਪੈ ਜਾਏ। ਇਹ ਬੜੇ ਖਰਮਾੜੇ ਨੇ, ਇਹਨਾਂ ਨੇ ਦੁੱਖ ਦੇ ਸਮੇਂ ਵਿੱਚ ਗੁਰੂ ਸਾਹਿਬ ਨੂੰ ਛੱਡਿਆ, ਅਹਿਸਾਨ ਫਰਾਮੋਸ਼ ਹਨ, ਇਹ ਅਕਿਰਤ ਘਣ ਨੇ, ਇਹ ਬੇਮੁੱਖ ਨੇ, ਕਿਤੇ ਇਹਨਾਂ ਦਾ ਪਰਛਾਵਾਂ ਤੇਰੇ ਉੱਤੇ ਨਾ ਪੈ ਜਾਏ। ਅਗਰ ਇਹਨਾਂ ਦਾ ਪਰਛਾਵਾਂ ਵੀ ਤੇਰੇ ਉੱਤੇ ਪੈ ਗਿਆ, ਕਿਤੇ ਵੱਡਾ ਹੋ ਕੇ ਤੂੰ ਵੀ ਇਹਨਾਂ ਵਾਂਗੂ ਗੁਰੂ ਨੂੰ ਵਦਾਵਾ ਨਾ ਲਿਖ ਦੇ। ਗੁਰਮੁਖੋ ਮਾਵਾਂ ਧੰਨ ਸਨ, ਜਿਹੜੀਆਂ ਬੇਮੁੱਖਾਂ ਤੋਂ ਕੋਲ ਜਾਣ ਤੋਂ ਵੀ ਆਪਣੇ ਬੱਚਿਆਂ ਨੂੰ ਰੋਕਦੀਆਂ ਸੀ, ਵੇਖੀ ਬਈ ਇਹਨਾਂ ਦਾ ਪਰਛਾਵਾਂ ਵੀ ਨਾ ਪੈ ਜਾਏ। ਤੇ ਮਹਾਂ ਸਿੰਘ ਹੋਣੀ ਖੜੇ ਹੋਏ, ਖੜੇ ਖੜੇ ਸੋਚਦੇ ਆ ਵੀ ਕਿੱਥੇ, ਤੇ ਬੀਬੀ ਆਉਂਦੀ ਸੀ ਤੇ ਕਹਿੰਦੀ ਸੀ ਕਿ ਬਾਬਾ ਜੀ, ਭਾਈ ਸਾਹਿਬ ਜੀ, ਗੁਰੂ ਸਾਹਿਬ ਕੋਲ ਰਹਿੰਦੇ ਹੋ, ਸਾਡੇ ਬੱਚੇ ਦੇ ਸਿਰ ਤੇ ਹੱਥ ਰੱਖੋ, ਇਹ ਵੀ ਗੁਰੂ ਨਾਲ ਜੁੜੇ। ਜਦੋਂ ਅੱਗੇ ਕਿਤੇ ਆਉਂਦੇ ਸੀ ਤੇ ਇਹਨਾਂ ਨੇ ਪ੍ਰਸ਼ਾਦਾ ਛਕਾਉਣਾ, ਸਾਨੂੰ ਦੁੱਧ ਛਕਾਉਣਾ, ਸਾਡੀ ਸੇਵਾ ਕਰਨੀ, ਤੇ ਹੁਣ ਇਹੀ ਬੀਬੀ ਆਪਣੇ ਬੱਚੇ ਨੂੰ ਅੰਦਰ ਬੰਦ ਕਰ ਦਿੱਤਾ, ਕਿਤੇ ਪਰਛਾਵਾਂ ਵੀ ਨਾ ਪੈ ਜਾਏ। ਅਸੀਂ ਏਡੇ ਮਾੜੇ ਹੋ ਗਏ, ਅਸੀਂ ਏਡੇ ਮਾੜੇ ਹੋ ਗਏ। ਪਰ ਗੁਰਮੁਖੋ, ਜਿਹੜਾ ਗੁਰੂ ਨਾਲੋਂ ਟੁੱਟ ਜਾਏ, ਰੋਜ਼ ਆਨੰਦ ਸਾਹਿਬ ਪੜ੍ਹਦੇ ਹੋ, ਜੇ ਕੋ ਗੁਰ ਤੇ ਬੇਮੁੱਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ। ਇੱਥੇ ਹੀ ਬਸ ਨਹੀਂ, ਕਹਿੰਦੇ ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਏ ਉਹਦੀ ਕਿਤੇ ਮੁਕਤੀ ਹੁੰਦੀ ਹੋਈ ਨਹੀਂ, ਤੇ ਫਿਰ ਇੱਥੇ ਹੀ ਬਸ ਨਹੀਂ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਕਹਿੰਦੇ ਕਈ ਜੂਨਾਂ ਵਿੱਚ ਫਿਰ ਆਉਂਦਾ ਉਹ, ਕਦੇ ਮਰਦਾ ਕਦੇ ਜੰਮਦਾ, ਬਾਰ ਬਾਰ ਜੰਮਣ ਮਰਨ ਦੇ ਗੇੜ ਵਿੱਚ ਪੈਂਦਾ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਸਾਰੇ ਗੱਜ ਕੇ ਪੜਿਓ। ਭਾਈ ਮੈਂ ਕੱਲ ਵੀ ਅਰਜ਼ ਕੀਤੀ ਸੀ, ਬੀਬੀਆਂ ਜਦੋਂ ਕੱਪੜੇ ਧੋਂਦੀਆਂ ਨੇ, ਜੇ ਕਿਤੇ ਕੱਪੜੇ ਦੀ ਕੋਈ ਕੰਨੀ ਲਿਬੜੀ ਰਹਿ ਜਾਏ ਤੇ ਬੀਬੀਆਂ ਨੂੰ ਲਾਂ ਤੋਂ ਲਾਹ ਕੇ ਦੁਬਾਰਾ ਧੋਂਦੀਆਂ ਨੇ, ਤਾਰ ਤੋਂ ਲਾਹ ਕੇ ਦੁਬਾਰਾ ਵੀ ਧੋਣੀ ਪੈਂਦੀ। ਕਈ ਵਾਰੀ ਕੋਈ ਕੰਨੀ ਲਿਬੜੀ ਰਹਿ ਜਾਏ, ਅਸੀਂ ਪੈਰ ਪਵਿੱਤਰ ਕੀਤੇ ਨੇ, ਚੱਲ ਕੇ ਆਏ ਹਾਂ,